ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 4 ਅਗਸਤ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397997 ਤੇ, ਯਾਨੀ ਕਿ 04397997 ਤੇ ਆਪਣੇ ਨਾਮ ਦੇ ਨਾਲ। ਤੇ ਆਓ ਹੁਣ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ। ਸਭ ਤੋਂ ਪਹਿਲਾਂ ਰਿਪੋਰਟ ਪੇਸ਼ ਕਰਾਂਗੇ ਬਰਡ ਫਲੂ ਬਾਰੇ, ਜਿਸ ਕਾਰਨ ਆਸਟ੍ਰੇਲੀਆ ਦੇ ਜੰਗਲੀ ਜੀਵ ਅਤੇ ਸਮੁੰਦਰੀ ਪੰਛੀ ਖਤਰੇ ਵਿੱਚ ਨੇ। ਫਿਰ ਹਰ ਮੰਗਲਵਾਰ ਦੀ ਤਰ੍ਹਾਂ ਪਾਕਿਸਤਾਨ ਤੋਂ ਤਾਜ਼ਾ ਖਬਰਾਂ ਪੰਜਾਬੀ ਵਿੱਚ ਪਾਕਿਸਤਾਨ ਡਾਇਰੀ ਸੈਗਮੈਂਟ ਦੇ ਵਿੱਚ। ਇਸ ਤੋਂ ਬਾਅਦ ਚਰਚਾ ਮੈਲਬਰਨ ਵਿੱਚ ਬਣਨ ਵਾਲੇ ਲਿਟਲ ਇੰਡੀਆ ਦੀ, ਜੋ ਹੁਣ ਤੋਂ ਹੀ ਵਿਵਾਦਾਂ ਵਿੱਚ ਘਿਰਦਾ ਜਾ ਰਿਹਾ ਹੈ। ਇਸ ਯੋਜਨਾ ਦਾ ਉਦੇਸ਼ ਭਾਰਤੀ ਸੱਭਿਆਚਾਰ ਅਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਹੈ, ਪਰ ਕੁਝ ਸਥਾਨਕ ਵਸਨੀਕਾਂ ਦਾ ਮੰਨਣਾ ਹੈ ਕਿ ਇਸ ਦੇ ਲਈ ਰੱਖੀ ਗਈ ਰਕਮ ਨੂੰ ਰਿਹਾਇਸ਼ੀ ਘਰਾਂ ਦੇ ਨਿਰਮਾਣ ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲਬਾਤ ਹੋਵੇਗੀ ਯਾਰੀ ਦੋਸਤੀ, ਕਾਲਜ ਦੀ, ਕੈਂਟੀਨ ਦੀ, ਗੇੜੀਆਂ ਦੀ, ਇਹਨਾਂ ਸਭ ਦੀ, ਕਿਉਂਕਿ ਇੰਟਰਵਿਊ ਹੈ ਜੀ ਯਾਰ ਜਿਗਰੀ ਕਸੂਤੀ ਡਿਗਰੀ ਦੀ ਸਟਾਰਕਾਸਟ ਦੇ ਨਾਲ, ਉਹ ਸੁਣਾਵਾਂਗੇ। ਨਾਲ ਦੀ ਨਾਲ ਸ਼ੋਅ ਵਿੱਚ ਚੱਲਣਗੇ ਪੰਜਾਬੀ ਗੀਤ ਵੀ। ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397997 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 4 ਅਗਸਤ 2026 ਦਿਨ ਮੰਗਲਵਾਰ ਦਾ, ਮੈਂ ਹਾਂ ਪੁਨੀਤ ਰਿੰਗਰਾ। ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਉਪ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਮਾਈਨਿੰਗ ਅਰਬਪਤੀ ਕਾਰੋਬਾਰੀ ਜੀਨਾ ਰਾਇਨਹਾਰਟ ਨੂੰ ਨਿਸ਼ਾਨਾ ਬਣਾਉਣ ਵਾਲੇ ABC ਦੇ ਇੱਕ ਵਿਵਾਦਿਤ ਕਾਮੇਡੀ ਸੈਗਮੈਂਟ ਦੀ ਨਿੰਦਾ ਕੀਤੀ ਹੈ। ਰੇਸ ਅਰਾਊਂਡ ਦਾ ਵਰਲਡ ਪ੍ਰੋਗਰਾਮ ਦੇ ਵਿੱਚ ਪ੍ਰਸਾਰਿਤ ਇਸ ਸੈਗਮੈਂਟ ਦੇ ਵਿੱਚ ਜੀਨਾ ਰਾਇਨਹਾਰਟ ਖਿਲਾਫ ਹਿੰਸਾ ਦੇ ਨਾਲ ਸੰਬੰਧਿਤ ਗ੍ਰਾਫਿਕ ਅਤੇ ਵਿਵਾਦਿਤ ਹਵਾਲੇ ਦਿੱਤੇ ਗਏ ਸਨ। ਜਨਤਕ ਅਤੇ ਸਿਆਸੀ ਆਲੋਚਨਾ ਤੋਂ ਬਾਅਦ ABC ਨੇ ਇਸ ਮਾਮਲੇ ਨੂੰ ਹੁਣ ਆਪਣੀ ਓਮਬਰਡਜ਼ਮੈਨ ਕੋਲ ਜਾਂਚ ਲਈ ਭੇਜ ਦਿੱਤਾ ਹੈ। ਰਿਚਰਡ ਮਾਲਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਨਤਕ ਚਰਚਾ ਦਾ ਮਾਹੌਲ ਹੋਰ ਸੰਤੁਲਿਤ ਅਤੇ ਸੰਜਮਪੂਰਨ ਹੋਣਾ ਚਾਹੀਦਾ ਹੈ।
I definitely agree with the Prime Minister in terms of lowering the temperature, and I want to be clear, I've not seen the video and I don't intend to watch it, but as it's been described to me, it's completely unacceptable. And I think we do need to think about lowering the temperature.
ਸਿਡਨੀ ਦੇ ਮੂਰ ਪਾਰਕ ਐਂਟਰਟੇਨਮੈਂਟ ਕੁਆਟਰ ਨੇੜੇ ਕੱਲ੍ਹ ਸੋਮਵਾਰ ਇੱਕ ਨਕਲੀ ਬੰਦੂਕ ਨਾਲ ਜੁੜੀ ਘਟਨਾ ਤੋਂ ਬਾਅਦ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਇੱਕ ਆਦਮੀ ਵੱਲੋਂ ਹਥਿਆਰ ਲੈ ਕੇ ਘੁੰਮਣ ਦੀਆਂ ਰਿਪੋਰਟਾਂ ਮਿਲਣ ਤੇ ਬੁਲਾਇਆ ਗਿਆ ਸੀ। ਉੱਥੇ ਉਹਨਾਂ ਨੂੰ ਇੱਕ ਨਕਲੀ ਬੰਦੂਕ, ਬੁਲੇਟ ਪਰੂਫ ਵੈਸਟ, ਨਕਲੀ ਪੁਲਿਸ ਬੈਜ, ਪਲਾਸਟਿਕ ਹੈਂਡਕਫਸ ਅਤੇ ਇੱਕ ਡੱਬਾ ਮਿਲਿਆ ਜਿਸ ਤੇ ਹਾਰਡ ਡਰੱਗਸ ਲਿਖਿਆ ਹੋਇਆ ਸੀ। 35 ਅਤੇ 39 ਸਾਲਾ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਰੀ ਹਿਲਸ ਪੁਲਿਸ ਸਟੇਸ਼ਨ ਲਿਜਾਇਆ ਗਿਆ। 39 ਸਾਲਾ ਵਿਅਕਤੀ ਤੇ ਇੱਕ ਪਾਬੰਦੀ ਸ਼ੁਦਾ ਨਸ਼ੀਲਾ ਪਦਾਰਥ ਰੱਖਣ ਦਾ ਵੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਹੀਨੇ ਦੇ ਅਖੀਰ ਵਿੱਚ ਉਸ ਦੀ ਅਦਾਲਤ ਵਿੱਚ ਪੇਸ਼ੀ ਹੋਣੀ ਹੈ। 2026 ਗਾਮਾ ਫੈਸਟੀਵਲ ਨੂੰ ਇਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਵੱਲੋਂ ਬਦਲਾਅ ਲਿਆਉਣ ਵਾਲਾ ਦੱਸਿਆ ਗਿਆ। ਇਹ 4 ਦਿਨਾਂ ਸਮਾਗਮ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਆਦਿਵਾਸੀ ਇਕੱਠ ਹੈ, ਜੋ ਉੱਤਰੀ ਖੇਤਰ ਯਾਨੀ ਨਾਰਦਰਨ ਟੈਰੀਟਰੀ ਦੇ ਦੂਰ ਦੁਰਾਡੇ ਉੱਤਰ ਪੂਰਬੀ ਆਰਨਹੈਮ ਲੈਂਡ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਸਾਲ ਦੇ ਸਮਾਗਮ ਦਾ ਵਿਸ਼ਾ ਬੁੱਕਮਕ ਸੀ, ਜਿਸ ਦਾ ਸਥਾਨਕ ਯੋਲਨੂ ਭਾਸ਼ਾ ਵਿੱਚ ਅਰਥ ਹਰ ਕੋਈ ਜਾਂ ਸਾਰੇ ਲੋਕ ਹੁੰਦਾ ਹੈ। ਇੰਟਚ ਸੰਸਥਾ ਦੀ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ CEO ਤਾਨੀਆ ਫਰਹਾ, ਜੋ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਚੁੱਕੀਆਂ ਪ੍ਰਵਾਸੀ ਅਤੇ ਸ਼ਰਨਾਰਥੀ ਮਹਿਲਾਵਾਂ ਦੀ ਸਹਾਇਤਾ ਕਰਦੀ ਹੈ, ਉਹਨਾਂ ਨੇ NITV ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਇਸ ਫੈਸਟੀਵਲ ਤੋਂ ਕਈ ਮਹੱਤਵਪੂਰਨ ਸਿੱਖਿਆਵਾਂ ਲੈ ਕੇ ਵਾਪਸ ਆਈ ਹੈ, ਜਿਨ੍ਹਾਂ ਨੂੰ ਉਹ ਹੁਣ ਆਪਣੇ ਕੰਮ ਵਿੱਚ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ।
The launch of the education forum was really interesting for me. When the elders were saying it was really important that they teach what they know before they go, so that the ways of knowing and being are kept alive, that really resonated with me because I remember my mum used to say that a lot about, you know, our Lebanese culture. You know, it's really important you remember this.
ਕਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਇਰਾਨ ਦਾ ਕਹਿਣਾ ਹੈ ਕਿ ਉਹ ਸਟ੍ਰੇਟ ਆਫ ਹਾਰਮੁਜ਼ ਰਾਹੀਂ ਸੁਰੱਖਿਅਤ ਸਮੁੰਦਰੀ ਆਵਾਜਾਈ ਨੂੰ ਮੁੜ ਬਹਾਲ ਕਰਨ ਲਈ ਇੱਕ ਅਸਥਾਈ ਰਸਤੇ ਤੇ ਓਮਾਨ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਹ ਕਦਮ ਇਸ ਰਣਨੀਤਿਕ ਸਮੁੰਦਰੀ ਮਾਰਗ ਵਿੱਚ ਲੰਬੇ ਸਮੇਂ ਤੋਂ ਆ ਰਹੀਆਂ ਰੁਕਾਵਟਾਂ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਕਾਰਨ ਇਸ ਖੇਤਰ ਰਾਹੀਂ ਤੇਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਚਿੰਤਾਵਾਂ ਕਾਫੀ ਦੇਰ ਤੋਂ ਵਧੀਆਂ ਹੋਈਆਂ ਨੇ। ਤਹਿਰਾਨ ਦਾ ਕਹਿਣਾ ਹੈ ਕਿ ਉਹਨਾਂ ਦੀ ਤੁਰੰਤ ਤਰਜੀਹ ਸਮੁੰਦਰੀ ਆਵਾਜਾਈ ਨੂੰ ਹੈ, ਜਦੋਂ ਕਿ ਅਮਰੀਕਾ ਨਾਲ ਉਸਦਾ ਵੱਡਾ ਵਿਵਾਦ ਅਜੇ ਵੀ ਅਣਸੁਲਝਿਆ ਹੋਇਆ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਭਗਈ ਨੇ ਕਿਹਾ ਕਿ ਹਾਰਮੁਜ਼ ਦੀ ਮੌਜੂਦਾ ਸਥਿਤੀ ਅਮਰੀਕਾ ਦੇ ਕਦਮਾਂ ਨਾਲ ਜੁੜੀ ਹੋਈ ਹੈ। ਅਤੇ ਆਖਰੀ ਤੇ ਵੱਡੀ ਖਬਰ ਪੰਜਾਬ ਤੋਂ, ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਕੱਲ ਆਪ ਸਰਕਾਰ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜੈਨ ਜ਼ੀ ਦੇ ਦਿਲ ਜਿੱਤਣ ਲਈ ਸਦਨ ਦੇ ਵਿੱਚ ਪੇਪਰ ਲੀਕ ਮਾਮਲੇ ਤੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਨਿੰਦਾ ਮਤਾ ਪਾਸ ਕੀਤਾ। ਮਤਾ ਜ਼ੁਬਾਨੀ ਵੋਟਾਂ ਨਾਲ ਪਾਸ ਕਰਨ ਮੌਕੇ ਕਾਂਗਰਸ ਅਤੇ ਭਾਜਪਾ ਗੈਰ ਹਾਜ਼ਰ ਰਹੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਮਤੇ ਤੇ ਬਹਿਸ ਦੌਰਾਨ ਕੇਂਦਰ ਸਰਕਾਰ ਆਪ ਮੈਂਬਰਾਂ ਦੇ ਨਿਸ਼ਾਨੇ ਤੇ ਰਹੀ। ਸਰਬਸੰਮਤੀ ਨਾਲ ਪਾਸ ਕੀਤੇ ਨਿੰਦਾ ਮਤੇ 'ਚ ਪੇਪਰ ਲੀਕ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਕਥਿਤ ਹਕੂਮਤੀ ਜਬਰ ਦੀ ਨਿੰਦਾ ਕੀਤੀ ਗਈ। ਸਦਨ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਵਿਰੁੱਧ ਦਰਜ ਸਾਰੇ ਗੈਰ ਵਾਜਬ ਫੌਜਦਾਰੀ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਜ਼ਖਮੀ ਵਿਦਿਆਰਥੀਆਂ ਨੂੰ ਵਾਜਬ ਇਲਾਜ, ਪੁਨਰਨਿਵਾਸ ਅਤੇ ਵਿੱਤੀ ਮੁਆਵਜ਼ਾ ਵੀ ਦਿੱਤਾ ਜਾਵੇ। ਸਦਨ ਨੇ ਮਤੇ ਦੀਆਂ ਕਾਪੀਆਂ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਤੋਂ ਇਲਾਵਾ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜਣ ਦੀ ਸਿਫਾਰਿਸ਼ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮਤੇ ਤੇ ਹੋਈ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਇਹ ਪੇਪਰ ਲੀਕ ਨਹੀਂ ਪੇਪਰ ਖਰੀਦ ਮਾਮਲਾ ਹੈ, ਜਿਸ ਨੇ ਸਿੱਖਿਆ ਪ੍ਰਣਾਲੀ ਨੂੰ ਢਾਹ ਲਾਈ ਹੈ ਅਤੇ ਨੌਜਵਾਨਾਂ ਦਾ ਭਰੋਸਾ ਤੋੜਿਆ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਇਹ ਸਨ ਜੀ ਅੱਜ 4 ਅਗਸਤ 2026 ਦਿਨ ਮੰਗਲਵਾਰ ਦੀਆਂ ਹੁਣ ਤੱਕ ਦੀਆਂ ਖਾਸ ਖਾਸ ਦੇਸ਼ ਦੁਨੀਆਂ ਦੀਆਂ ਖਬਰਾਂ। ਔਰ ਖਬਰਾਂ ਤੋਂ ਬਾਅਦ ਵੈਲਕਮ ਬੈਕ ਜੀ SBS ਦਾ ਲਾਈਵ ਪੰਜਾਬੀ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਮੈਂ ਹਾਂ ਪੁਨੀਤ ਠੀਂਗਰਾ, ਤੁਹਾਡੇ ਨਾਲ। ਕਿਵੇਂ ਚੱਲ ਰਹੇ ਨੇ ਤੁਹਾਡੇ ਦਿਨ, ਕਿਵੇਂ ਚੱਲ ਰਿਹਾ ਕੰਮ ਕਾਰ, ਕੀ ਹਾਲ ਚਾਲ ਨੇ ਕਰਦਿਆਂ ਦੇ, ਕੀ ਕੰਮ ਕਾਰ ਇਸ ਵਕਤ ਕਰ ਰਹੇ ਹੋ, ਸਾਰਾ ਕੁਝ ਲਿਖ ਭੇਜਿਓ, ਮੈਸੇਜ ਕਰ ਸਕਦੇ ਹੋ ਮੈਨੂੰ ਆਪਣੇ ਨਾਮ ਦੇ ਨਾਲ 0439-799-767 'ਤੇ। ਵੇਖੀ ਹੋਵੇਗਾ ਨਵੀਂ ਫਿਲਮ, ਗਏ ਹੋ ਕਿਤੇ ਘੁੰਮਣ ਜਾਂ ਫਿਰ ਆਨੰਦ ਮਾਣਿਆ ਹੋਵੇਗਾ ਵੀਕਐਂਡ ਤੱਕ ਗਲਾਸਗੋ ਕਾਮਨਵੈਲਥ ਗੇਮਸ ਦਾ, ਤਾਂ ਦੱਸਿਓ ਜ਼ਰੂਰ। ਅਤੇ ਆਸਟ੍ਰੇਲੀਅਨਸ ਨੂੰ, ਸਾਰੇ ਆਸਟ੍ਰੇਲੀਅਨ ਬਹੁਤ ਵੱਧ ਵਧਾਈਆਂ ਗਲਾਸਗੋ ਕਾਮਨਵੈਲਥ ਗੇਮਸ ਦੀਆਂ, ਕਿਉਂਕਿ ਆਸਟ੍ਰੇਲੀਆ ਛਾਇਆ ਰਿਹਾ ਹੈ ਜੀ। ਟੋਟਲ 171 ਮੈਡਲ ਆਪਣੇ ਨਾਮ ਕੀਤੇ ਨੇ, 70 ਜਿਨ੍ਹਾਂ ਵਿੱਚੋਂ ਗੋਲਡ ਨੇ, 45 ਸਿਲਵਰ ਅਤੇ 56 ਬ੍ਰੌਂਜ਼। ਕਿਆ ਬਾਤ ਹੈ ਜੀ, ਕਿਆ ਕਮਾਲ ਦੀ ਖੇਡ ਦਿਖਾਈ ਹੈ। ਅਤੇ ਭਾਰਤੀ ਟੀਮ ਇਸ ਵਾਰ ਚੌਥੇ ਨੰਬਰ 'ਤੇ ਰਹੀ ਹੈ। ਭਾਰਤੀ ਜੋ ਐਥਲੀਟ ਨੇ 13 ਗੋਲਡ ਮੈਡਲ ਜਿੱਤੇ ਨੇ ਜੀ ਇੰਡੀਆ ਨੇ, ਅਤੇ 17 ਸਿਲਵਰ ਅਤੇ 9 ਬ੍ਰੌਂਜ਼, ਅਤੇ ਟੋਟਲ 39 ਮੈਡਲ ਜਿੱਤ ਕੇ ਇਹ ਮੈਡਲ ਟੈਲੀ ਦੇ ਵਿੱਚ ਭਾਰਤੀ ਜੋ ਹੈ ਐਥਲੀਟਸ ਉਹ ਚੌਥੇ ਨੰਬਰ 'ਤੇ ਰਹੇ ਨੇ। ਸੋ ਸਾਰੇ ਐਥਲੀਟਸ ਨੂੰ, ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਸੋ ਪਹਿਲੀ ਰਿਪੋਰਟ ਦੇ ਵੱਲ ਚੱਲਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਮੈਸੇਜ ਆ ਚੁੱਕਾ, ਇੱਕ ਉਹ ਪੜ੍ਹ ਲਈ। ਹਾਂਜੀ ਬਿਲਕੁਲ ਜੀ, ਸੁਖਵਿੰਦਰ ਜੀ ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਵੀਰੇ, ਕੀ ਹਾਲ ਚਾਲ ਨੇ। ਮੈਂ ਬਹੁਤ ਵਧੀਆ ਜੀ, ਤੁਹਾਡੇ ਕੀ ਹਾਲ ਚਾਲ ਨੇ, ਕਿਵੇਂ ਚੱਲ ਰਹੀ ਹੈ ਸ਼ਾਮ ਦੀ ਚਾਹ, ਫਿਰ ਨਹੀਂ ਜਾਂ ਫਿਰ ਕਾਫੀ ਪੀ ਚੁੱਕੇ ਹੋ ਦੋ ਤਿੰਨ ਵਾਰੀ ਅੱਜ। ਔਰ ਅੱਜ ਤਾਂ ਅਗਰ ਮੈਲਬਨ ਦੀ ਗੱਲਬਾਤ ਕਰੀਏ, ਕਿਉਂਕਿ ਮੈਲਬਨ ਤੋਂ ਸ਼ੋਅ ਅਸੀਂ ਇਹ ਪ੍ਰਸਾਰਿਤ ਕਰ ਰਹੇ ਹਾਂ, ਅਤੇ ਮੈਲਬਨ ਦੇ ਵਿੱਚ ਅੱਜ ਮੀਂਹ ਦਾ ਮੌਸਮ ਬਣਿਆ ਹੋਇਆ ਮੈਲਬਨ ਸ਼ਹਿਰ ਦੇ ਵਿੱਚ, ਮੈਂ ਦੇਖ ਪਾ ਰਿਹਾ। ਜਦੋਂ ਮੈਂ ਸਵੇਰੇ ਪਹੁੰਚਿਆ ਸੀ ਸਾਡੇ ਸਟੂਡੀਓ, ਉਦੋਂ ਵੀ ਮੀਂਹ ਸੀ, ਅਤੇ ਹੁਣ ਫਿਰ ਤੋਂ ਦੁਬਾਰਾ ਬਾਰਿਸ਼ ਸ਼ੁਰੂ ਹੋ ਚੁੱਕੀ ਹੈ। ਤੁਸੀਂ ਇਹ ਵੀ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ, ਕਿਸ ਤਰੀਕੇ ਦਾ ਮੌਸਮ ਹੈ, ਇਹ ਵੀ ਲਿਖ ਕੇ ਜ਼ਰੂਰ ਭੇਜੋ। ਅਤੇ ਨਾਲ ਦੀ ਨਾਲ ਦੱਸ ਦਈਏ ਕਿ ਇੱਕ ਬਹੁਤ ਹੀ ਖਾਸ ਇੰਟਰਵਿਊ ਪੁਖਰਾਜ ਭੱਲਾ ਅਤੇ ਹਸ਼ਨੀਨ ਚੌਹਾਨ ਦੇ ਨਾਲ ਅਸੀਂ ਕੀਤੀ ਹੈ, ਉਹ ਤੁਹਾਨੂੰ ਸ਼ੋਅ ਦੇ ਅੰਤ ਦੇ ਵਿੱਚ ਸੁਣਾਵਾਂਗੇ ਜੀ। ਉਹ ਵੀ ਜ਼ਰੂਰ ਜ਼ਰੂਰ ਸੁਣਿਓ, ਅਤੇ ਉਦੋਂ ਤੱਕ ਬਣੇ ਰਹੋ ਨਾਲ, ਕਿਉਂਕਿ ਯਾਰ ਜਿਗਰੀ ਅਤੇ ਕਸੂਤੀ ਡਿਗਰੀ ਦੀਆਂ ਗੱਲਾਂ ਬਾਤਾਂ ਹੋਣਗੀਆਂ ਜੀ। ਸੋ ਪਹਿਲੀ ਰਿਪੋਰਟ ਵੱਲ ਚੱਲਦੇ ਹਾਂ। ਸਾਊਥ ਆਸਟ੍ਰੇਲੀਆ ਦੇ ਤੱਟ ਨੇੜੇ ਇੱਕ ਟਾਪੂ 'ਤੇ 80 ਤੋਂ ਵੱਧ ਸਮੁੰਦਰੀ ਪੰਛੀ ਬਿਮਾਰ ਜਾਂ ਮ੍ਰਿਤਕ ਹਾਲਤ ਦੇ ਵਿੱਚ ਪਾਏ ਗਏ ਨੇ। ਮੰਨਿਆ ਜਾ ਰਿਹਾ ਹੈ ਕਿ ਇਹ H5N ਬਰਡ ਫਲੂ ਕਾਰਨ ਆਸਟ੍ਰੇਲੀਆ ਦੇ ਵਿੱਚ ਜੰਗਲੀ ਜੀਵਾਂ ਦੀ ਵੱਡੇ ਪੱਧਰ 'ਤੇ ਮੌਤ ਦਾ ਪਹਿਲਾ ਮਾਮਲਾ ਹੋ ਸਕਦਾ ਹੈ। ਕੀ ਕਹਿੰਦੀ ਹੈ ਰਿਪੋਰਟ, ਆਓ ਜਾਣਦੇ ਹਾਂ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ, ਮੈਂ ਹਾਂ ਪਤਰਸ ਮਸੀ। ਸਾਊਥ ਆਸਟ੍ਰੇਲੀਆ ਦੇ ਇੱਕ ਟਾਪੂ ਉੱਤੇ 80 ਤੋਂ ਵੱਧ ਸਮੁੰਦਰੀ ਪੰਛੀਆਂ ਦੇ ਬਿਮਾਰ ਜਾਂ ਮ੍ਰਿਤਕ ਹਾਲਤ ਵਿੱਚ ਮਿਲਣ ਦਾ ਮਾਮਲਾ ਸਾਹਮਣੇ ਆਇਆ। ਇੱਥੇ H5N1 ਬਰਡ ਫਲੂ ਦੀ ਵਜ੍ਹਾ ਨਾਲ ਵੱਡੀ ਗਿਣਤੀ ਵਿੱਚ ਜੰਗਲੀ ਜੀਵਾਂ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੋ ਸਕਦਾ ਹੈ। ਰਾਸ਼ਟਰੀ ਪੱਧਰ ਉੱਤੇ ਸਰਕਾਰ ਦਾ ਕਹਿਣਾ ਹੈ ਕਿ ਇਸ ਵਾਇਰਸ ਨੂੰ ਹੁਣ ਪੂਰੀ ਤਰ੍ਹਾਂ ਖਤਮ ਕਰਨਾ ਸੰਭਵ ਨਹੀਂ ਹੈ। ਹਾਲਾਂਕਿ ਇਨਸਾਨਾਂ ਦੀ ਸਿਹਤ ਉੱਤੇ ਇਸ ਵਾਇਰਸ ਦਾ ਖਤਰਾ ਘੱਟ ਹੈ, ਪਰ ਸਥਾਨਕ ਪ੍ਰਜਾਤੀਆਂ ਉੱਤੇ ਇਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਸਬੰਧੀ ਪੇਸ਼ ਹੈ ਵਿਸਤਾਰਤ ਰਿਪੋਰਟ। ਸਾਊਥ ਆਸਟ੍ਰੇਲੀਆ ਦੇ ਸਥਾਨਕ ਜੰਗਲੀ ਜੀਵਾਂ ਵਿੱਚ H5N1 ਬਰਡ ਫਲੂ ਫੈਲਣ ਦੇ ਨਾਲ ਹੀ ਉੱਥੋਂ ਦੇ ਜੰਗਲੀ ਜੀਵਾਂ ਦੀ ਵੱਡੇ ਪੱਧਰ ਉੱਤੇ ਮੌਤ ਦੀ ਸੰਭਾਵਿਤ ਪਹਿਲੀ ਘਟਨਾ ਸਾਹਮਣੇ ਆਈ ਹੈ। ਰਾਜ ਦੇ ਵਾਤਾਵਰਨ ਮੰਤਰੀ ਐਮਿਲੀ ਬਰਕ ਦਾ ਕਹਿਣਾ ਹੈ ਕਿ ਫਿਲਹਾਲ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਨਹੀਂ ਹੋਈ ਪਰ ਸੈਂਪਲ ਟੈਸਟਿੰਗ ਦੇ ਲਈ ਭੇਜੇ ਗਏ ਨੇ ਅਤੇ ਇਸ ਦੇ ਲਈ ਬਰਡ ਫਲੂ ਇੱਕ ਕਾਰਨ ਹੋ ਸਕਦਾ ਹੈ।
What is of a concerning new news that has come through is that we have 49 dead and 35 sick greater crested terns that have been reported off of Cape Jaffa and would provide a significant change in our response and understandings of the impact on wildlife here in South Australia. As we've always said, we knew this was going to happen. We always knew that there would be impact and significant impact potentially on our wildlife. And what we are seeing now is just this week particularly is there has been a change in those numbers going from migratory to localised spread and now potentially into large numbers around our coastlines.
South Australia de vich filhal 40 mamlean di pushti hui hai, jadki Western Australia, ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ ਕੁੱਲ ਮਿਲਾ ਕੇ 14 ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 54 ਹੋ ਗਈ ਹੈ, ਜਦਕਿ ਉਮੀਦ ਹੈ ਕਿ ਇਹ ਗਿਣਤੀ ਵੱਧ ਸਕਦੀ ਹੈ ਕਿਉਂਕਿ ਇਹ ਬਿਮਾਰੀ ਸਥਾਨਕ ਜੰਗਲੀ ਜੀਵਾਂ ਵਿੱਚ ਫੈਲ ਰਹੀ ਹੈ। ਇਨਵੈਸਿਵ ਸਪੀਸੀਜ਼ ਕੌਂਸਲ ਦੇ CEO ਜੈਕ ਗਫ ਦਾ ਆਖਣਾ ਹੈ ਕਿ ਇਹ ਵਾਇਰਸ 6 ਮਹੀਨਿਆਂ ਵਿੱਚ ਸਮੁੱਚੇ ਦੱਖਣ ਅਮਰੀਕੀ ਮਹਾਂਦੀਪ ਵਿੱਚ ਫੈਲ ਗਿਆ ਸੀ।
In particular our birds, but also many of our mammals, particularly sea mammals like sea lions, seals and scavengers like Tasmanian devils. Unfortunately, the picture from overseas has been this is a very fast spreading, highly deadly virus when it gets into wildlife, wiping out hundreds of thousands of birds, tens of thousands of sea mammals. That's the picture that we're facing in Australia.
ਸਾਊਥ ਆਸਟ੍ਰੇਲੀਆ ਦੀ ਚੀਫ ਵੈਟਰਨਰੀ ਅਫਸਰ ਸਕਾਈ ਫਰੋਇਨ ਦਾ ਕਹਿਣਾ ਹੈ ਕਿ ਤੱਟ ਦੇ ਨਜ਼ਦੀਕ ਸੰਕਰਮਿਤ ਟਾਪੂ ਉੱਤੇ 35 ਤੋਂ ਜ਼ਿਆਦਾ ਬਿਮਾਰ ਪੰਛੀਆਂ ਦੇ ਜਮ੍ਹਾਂ ਹੋਣ ਦੀ ਸੰਭਾਵਨਾ ਹੈ। ਇਸ ਜਗ੍ਹਾ ਉੱਤੇ ਪਹਿਲਾਂ ਹੀ ਸੈਂਕੜੇ ਸ਼ਾਇਦ ਹਜ਼ਾਰਾਂ ਪੰਛੀ ਮੌਜੂਦ ਹਨ ਕਿਉਂਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਬਰੀਡਿੰਗ ਦੇ ਲਈ ਪੰਛੀ ਵੱਡੀਆਂ ਕਲੋਨੀਆਂ ਵਿੱਚ ਇਕੱਠਾ ਹੋਣ ਦੀ ਤਿਆਰੀ ਕਰ ਰਹੇ ਨੇ।
Yes, so there's large numbers of these birds and if they're congregating it can spread quite easily. So my expectation is we will see more infection and so more sick and dead crested terns, unfortunately, yes.
Griffith University vich infectious disease ecologist emeritus professor Hamish McLam da aakhna hai ki eh ek mahatvapurn ghatna karam hai. Professor McLam da kehna hai ki seals ate sea lions vi chinta da ek ahem vishya han.
I mean, it's not surprising when it's bad news.
Yeah, why is it bad news?
Well, because seagulls, you know, are ubiquitous, they're very, very common. They do scavenge. They mix with lots of other water bird species. They also, of course, you know, you see them just in the cities mixing with other birds. So when it gets loose in seagulls, it's likely to spread to a number of other bird species quite quickly.
ਕਾਬਲੇ ਗੌਰ ਹੈ ਕਿ ਸਾਊਥ ਆਸਟ੍ਰੇਲੀਆ ਦੇ ਤੱਟ ਨੇੜੇ ਕੰਗਾਰੂ ਆਈਲੈਂਡ ਤੇ ਸਥਿਤ ਸੀਲਬੇ ਵਿਖੇ ਪਹਿਲਾਂ ਹੀ ਪੰਛੀਆਂ ਵਿੱਚ 5 ਪੋਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਨੇ। ਇਹ ਇਲਾਕਾ ਖਤਰੇ ਵਿੱਚ ਘਿਰੀ ਆਸਟ੍ਰੇਲੀਅਨ ਸੀ ਲਾਇਨਸ ਦੀ ਆਬਾਦੀ ਲਈ ਇੱਕ ਅਹਿਮ ਟਿਕਾਣਾ ਹੈ ਅਤੇ ਇਹ ਖੇਤਰ ਪਹਿਲਾਂ ਹੀ ਰਾਜ ਵਿੱਚ ਫੈਲੇ ਐਲਗਲ ਬਲੂਮ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਵੀ ਸੋ ਇਨ ਸਾਊਥ ਅਮਰੀਕਾ ਕੇਪ ਵਾਲਡੇਜ਼ 95% of all elephant seal babies dying in one year, whereas the year before it was 1-2% death rate. So that means you're seeing seals, sea lions dead on beaches, birds essentially falling out of the sky and turning up dead. The public won't miss this. It is going to be very visible in a lot of locations at once.
ਨਿਗਰਾਨੀ, ਜਾਂਚ, ਤਕਨੀਕੀ ਮੁਲਾਂਕਣ ਅਤੇ ਜਨਤਕ ਜਾਣਕਾਰੀ ਵਰਗੇ ਮੁੱਦਿਆਂ ਨੂੰ ਕਵਰ ਕਰਨ ਵਾਲੀ ਇੱਕ ਰਾਸ਼ਟਰੀ ਯੋਜਨਾ ਹੁਣ ਸਰਗਰਮ ਹੋ ਗਈ ਹੈ। ਇਹ ਮੁਲਾਂਕਣ ਦੇ ਆਧਾਰ ਉੱਤੇ ਹੈ ਕਿ ਵਾਇਰਸ ਨੂੰ ਖਤਮ ਕਰਨਾ ਹੁਣ ਤਕਨੀਕੀ ਤੌਰ ਤੇ ਸੰਭਵ ਨਹੀਂ ਰਿਹਾ। ਸਾਊਥ ਆਸਟ੍ਰੇਲੀਆ ਦੀ ਵਾਤਾਵਰਨ ਮੰਤਰੀ ਐਮਿਲੀ ਬਰਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੂਬਾ ਸਥਿਤੀ ਨਾਲ ਨਜਿੱਠਣ ਦੇ ਲਈ ਚੰਗੀ ਤਰ੍ਹਾਂ ਤਿਆਰ ਹੈ।
So we're working really closely with the federal government. As we've heard many times in these press conferences, over $113 million has been provided by the federal government across the country to make sure that we can roll out those programs.
SBS News ਦੇ ਲਈ ਟੀ ਮਿਚਲ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
ਸੋ ਹੁਣ ਸਮਾਂ ਹੋ ਚੁੱਕਾ ਜੀ ਇੱਕ ਬ੍ਰੇਕ ਦਾ, ਛੋਟੇ ਜਿਹੇ ਕਮਰਸ਼ੀਅਲ ਵਕਫੇ ਤੋਂ ਬਾਅਦ ਆਵਾਂਗੇ ਵਾਪਸ। ਲੇਕਿਨ ਉਸ ਤੋਂ ਪਹਿਲਾਂ ਮੈਸੇਜ ਪੜ ਲਈਏ ਤੁਹਾਡੇ। ਇੱਧਰ ਅੰਮ੍ਰਿਤ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਅਸੀਂ ਜੌਬ ਦੇ ਉੱਤੇ ਹਾਂ ਅਤੇ ਤੁਹਾਡਾ ਸ਼ੋਅ ਇੰਜੋਏ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਸੁਨੇਹਾ ਭੇਜਣ ਦੇ ਲਈ, ਥੈਂਕ ਯੂ। ਅਤੇ ਹੁਣ ਇੰਜੋਏ ਕਰੋ ਛੋਟੀਆਂ ਜਿਹੀਆਂ ਐਡ ਬ੍ਰੇਕਸ ਅਤੇ ਆਉਂਦੇ ਹਾਂ ਵਾਪਸ ਉਸ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵੈਲਕਮ ਬੈਕ ਜੀ, ਸਵਾਗਤ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਅਤੇ ਹੁਣ ਜਾਣਦਿਆਂ ਲੈਂਦੇ ਪੰਜਾਬ ਤੋਂ ਖਾਸ ਖਬਰਾਂ ਜੋ ਪੇਸ਼ ਕਰ ਰਹੇ ਨੇ ਮਸੂਦ ਮੱਲੀ ਜੀ।
ਮੰਨੋ ਜਾਂ ਨਾ ਮੰਨੋ, ਮੁਲਕੀ ਨਿਜ਼ਾਮ ਤਬਾਹ ਹੋ ਗਿਆ ਹੈ, ਜ਼ਰੂਰੀ ਬਦਲਾਅ ਲਾਜ਼ਮੀ ਹੋ ਗਏ ਨੇ। ਮੌਸਮ ਨਕਵੀ ਦੇ ਬਿਆਨ ਮਗਰੋਂ ਮੁਲਕੀ ਸਿਆਸਤ ਫੁੱਲ ਹਲਚਲ 'ਚ। ਪਾਕਿਸਤਾਨੀ ਕਬਜ਼ੇ 'ਚ ਆਏ ਕਸ਼ਮੀਰ ਦੀ ਰਿਆਸਤੀ ਚੋਣ ਦੇ ਅੰਦਰ ਮੁਸਲਿਮ ਲੀਗ ਨੂਨ ਨੇ 23 ਸੀਟਾਂ ਜਿੱਤ ਲਈਆਂ। ਪੀਪਲਸ ਪਾਰਟੀ ਵੱਲੋਂ ਧਾਂਦਲੀ ਦਾ ਇਲਜ਼ਾਮ। ਬਲੋਚਿਸਤਾਨ 'ਚ ਕੋਇਲੇ ਦੀ ਗਾੜ ਢਹਿਣ ਦੇ ਨਾਲ 34 ਮਜ਼ਦੂਰ ਮਰ ਗਏ। ਮੁਲਕ ਭਰ ਦੀਆਂ ਹਾਈਕੋਰਟ 'ਚ 19 ਨਵੇਂ ਐਡੀਸ਼ਨਲ ਜੱਜ ਲਾਉਣ ਦੀ ਸਮਰੀ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਦੀ ਮਨਜ਼ੂਰੀ ਦੀ ਉਡੀਕ 'ਚ। ਸੋਨ ਭਾਦਰੋਂ ਦੇ ਮੀਂਹ ਦੇ ਨਾਲ ਇੱਕ ਵਾਰ ਫਿਰ ਰਾਵੀ ਉਛਲ ਪਿਆ। ਦਰਜਨਾਂ ਪਿੰਡ ਥਾਂ ਤੇ ਆਬਾਦੀਆਂ ਦੇ ਵਿੱਚ ਪਾਣੀ ਦਾ ਰੋੜ। ਇਹ SBS ਪੰਜਾਬੀ ਹੈ, ਲਿੰਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। 80 ਸਾਲਾਂ ਤੋਂ ਜਿਸ ਨਿਜ਼ਾਮ ਰਾਹੀਂ ਮੁਲਕ ਚਲਾਇਆ ਜਾ ਰਿਹਾ ਹੈ ਉਹ ਨਕਾਰਾ ਹੋ ਗਿਆ ਹੈ। ਵੇਲਾ ਆ ਗਿਆ ਹੈ ਕਿ ਅਸੀਂ ਇਖਤਿਆਰਾਂ ਨੂੰ ਥੱਲੜੇ ਲੈਵਲ ਤੱਕ ਅਪਣਾਈਏ, ਨਹੀਂ ਤੇ ਆਉਂਦੇ 10 ਸਾਲਾਂ ਬਾਅਦ ਵੀ ਅਸੀਂ ਇੰਝ ਹੀ ਮਸਲਿਆਂ ਦਾ ਰੋਣਾ ਰੋਂਦੇ ਰਹਾਂਗੇ। ਇੱਕ ਆਰਮੀ ਚੀਫ ਮੁਲਕੀ ਭਲੇ ਲਈ ਪਿੱਚ ਬਣਾ ਦਿੱਤੀ, ਪਰ ਸਾਡੇ ਸਿਆਸਤਦਾਨਾਂ ਨੂੰ ਖੇਡਣ ਦਾ ਵੱਲ ਨਾ ਆਵੇ ਤਾਂ ਕੀ ਕੀਤਾ ਜਾ ਸਕਦਾ ਹੈ। ਇਹ ਕੌੜੀਆਂ ਤੇ ਕਸਹਿਲੀਆਂ ਗੱਲਾਂ ਕੀਤੀਆਂ ਨੇ ਪਿਛਲੇ ਹਫ਼ਤੇ ਪਾਕਿਸਤਾਨ ਤੋਂ ਫੈਡਰਲ ਇੰਟੀਰੀਅਰ ਮਿਨਿਸਟਰ ਮੌਸਨ ਨਕਵੀ ਨੇ, ਜਿਹਦੇ ਨਾਲ ਪਾਕਿਸਤਾਨੀ ਸਿਆਸਤ 'ਚ ਹਲਚਲ ਮੱਚ ਗਈ ਏ। ਆਪਣੀ ਇਸ ਤਕਰੀਰ ਦੌਰਾਨ ਉਹਨਾਂ ਨੇ ਆਖਿਆ,
ਜਿਸ ਕੇ ਅੰਦਰ ਹਮ ਰਹਿ ਰਹੇ ਹੈ ਯੇ ਕੋਲੈਪਸ ਕਰ ਚੁਕਾ ਹੈ, ਆਪ ਮਾਨੇ ਨਾ ਮਾਨੇ। ਮੈਂ ਆਜ ਵੀ ਕਹੂੰਗਾ ਜਮਹੂਰੀਅਤ ਹਮ ਸਭ ਚਾਹਤੇ ਹੋ, ਲੇਕਿਨ ਜਮਹੂਰੀਅਤ ਕੇ ਅੰਦਰ ਵੀ ਤੋ 3-4-5 ਕਿਸਮ ਕੇ ਨਿਜ਼ਾਮ ਹੈ, ਖਾਲੀ ਏਕ ਨਿਜ਼ਾਮ ਤੋ ਮੌਜੂਦ ਨਹੀਂ ਹੈ। ਲੇਕਿਨ ਹਮ ਕਹਤੇ ਨਹੀਂ, ਜੋ ਮਰਜ਼ੀ ਹੋ ਜਾਏ, ਜਿਸ ਤਰ੍ਹਾਂ ਕਾ ਮਰਜ਼ੀ ਹੋ ਜਾਏ, ਹਮਨੇ ਇਸੀ ਕੋ ਘਸੀਟਨਾ ਹੈ, ਇਸੀ ਕੋ ਚਲਾਨਾ ਹੈ। ਆਪਕੋ ਐਡਮਿਨਿਸਟ੍ਰੇਟਿਵ ਯੂਨਿਟਸ, ਸੂਬੇ, ਉਸਕੋ ਜੋ ਮਰਜ਼ੀ ਨਾਮ ਦੇ ਦੇ, ਉਸਕੋ ਲੈ ਕੇ ਜਾਣਾ ਪੜੇਗਾ ਆਵਾਮ ਕੀ ਸਤਹ ਪਰ। ਵੋ ਜਬ ਤੱਕ ਆਪਕੇ ਯੂਨਿਟਸ ਨਹੀਂ ਬਣੇਗੇ ਔਰ ਯੂਨਿਟਸ ਬਣ ਕੇ ਵੋ ਓਨਰਸ਼ਿਪ ਨਹੀਂ ਲੇਂਗੇ ਔਰ ਨਈ ਲੀਡਰਸ਼ਿਪ ਨਹੀਂ ਆਏਗੀ, ਯੇ ਕਾਮ ਨਹੀਂ ਹੋਗਾ। ਯੇ ਕੋਕਰੋਚ ਅਗਰ ਇਕੱਠਾ ਹੋ ਗਿਆ ਤੋ ਯੇ ਹਰ ਚੀਜ਼ ਕੋ ਉਲਟ ਸਕਤਾ ਹੈ। ਵੋ ਆਪਸੇ ਕੋਈ ਟੈਬਲੇਟ ਯਾ 2-4 ਹਜ਼ਾਰ ਰੁਪਿਆ ਮਹੀਨਾ ਨਹੀਂ ਮੰਗ ਰਹੇ, ਵੋ $2-4 ਹਜ਼ਾਰ ਮਹੀਨਾ ਕਮਾ ਸਕਤੇ ਹੈ, ਸਿਰਫ ਆਪ ਉਨਕੋ ਓਪਰਚੁਨਿਟੀ ਦੇ।
ਇਹ ਸਨ ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਮੌਸਨ ਨਕਵੀ, ਜਦਕਿ ਉਹਨਾਂ ਦੇ ਇਸ ਬਿਆਨ ਨੂੰ ਹੁਕਮਰਾਨ ਤਬਕੇ ਤੇ ਸਿਆਸੀ ਪੰਡਤ ਫੌਜ ਵੱਲੋਂ ਆਇਆ ਇੱਕ ਖਿਆਲ ਔਰ ਇਸ਼ਾਰਾ ਸਮਝ ਰਹੇ ਨੇ, ਜਾਂ ਦੂਸਰੇ ਲਫ਼ਜ਼ਾਂ 'ਚ ਆਖਿਆ ਜਾ ਰਿਹਾ ਕਿ ਇਹ ਸਭ ਫੌਜ ਦੀ ਮੰਗ ਏ। ਜਦਕਿ ਮੌਸਨ ਨਕਵੀ ਦੇ ਇਸ ਬਿਆਨ ਤੋਂ ਬਾਅਦ ਫੌਜ ਦੇ ਇਤਲਾਵਾਂ ਦੇਣ ਵਾਲੇ ਮਹਿਕਮੇ ISPR ਦੇ ਤਰਜਮਾਨ ਨੇ ਹਫ਼ਤਾਵਾਰ ਪ੍ਰੈਸ ਤੇ ਮੀਡੀਆ ਇਕੱਠ ਦੇ ਨਾਲ ਗੱਲਬਾਤ ਕਰਨ ਦੌਰਾਨ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਆਖਿਆ ਕਿ ਇਹ ਮੌਸਨ ਨਕਵੀ ਹੋਣਾ ਦਾ ਜ਼ਾਤੀ ਬਿਆਨ ਹੈ, ਫੌਜ ਦਾ ਨਹੀਂ। ਨਾ ਤੇ ਇਹ ਗੱਲਾਂ ਫੌਜ ਨੇ ਆਖਣ ਲਈ ਕਹੀਆਂ, ਨਾ ਫੌਜ ਨੇ ਇਹਨਾਂ ਰਾਹੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣਾ ਕੋਈ ਫੈਸਲਾ ਸੁਣਾਇਆ। ਇਹ ਉਹਨਾਂ ਦੀ ਜ਼ਾਤੀ ਸਲਾਹ ਜਾਂ ਵਿਚਾਰ ਹੋ ਸਕਦੇ ਨੇ। ਨਾਲ ਹੀ ਪਾਕਿਸਤਾਨੀ ਫੌਜ ਦੇ ਤਰਜਮਾਨ ਨੇ ਆਖਿਆ ਕਿ ਇੱਕ ਗੱਲ ਤੁਸੀਂ ਸਾਰੇ ਵੀ ਜਾਣਦੇ ਹੋ ਔਰ ਤੁਹਾਨੂੰ ਮੰਨਣੀ ਪਏਗੀ ਕਿ ਮੁਲਕੀ ਨਿਜ਼ਾਮ ਵਾਕਿਆ ਹੀ ਖਰਾਬ ਹੋ ਗਿਆ ਆ, ਉਹਨੂੰ ਸੁਧਾਰਨਾ ਪਵੇਗਾ।
ਇਹ 1973 ਸੇ ਇਹ ਅਸੈਂਬਲੀ ਜ਼ੋਨ ਸੀ ਹੈ, ਵਹਾਂ ਪੇ ਵਹੀ ਪੋਲੀਟੀਕਲ ਸਿਸਟਮ ਹੈ ਜੋ ਕਿ ਬਾਕੀ ਹੈ ਸੂਬੋ ਮੇਂ। ਇਨ ਅਸੈਂਬਲੀਓਂ ਕੀ ਲਿਸਟੇ ਨਿਕਾਲਨੇ, ਵਹੀ ਲੋਗ ਹੈ, ਵਹੀ ਖਾਨਜ਼ਾਦੇ ਹੈ, ਵਹੀ ਨਵਾਬਜ਼ਾਦੇ ਹੈ, ਵਹੀ ਖਾਨਦਾਨ ਹੈ, ਵਹੀ ਰਿਲੀਜੀਅਸ ਪਾਰਟੀਜ਼ ਹੈ, ਉਨਕੇ ਵਹੀ ਨਾਮ ਹੈ, ਵਹੀ ਜਿੱਤੇ ਆ ਰਹੇ ਹੈ ਯਾ ਵਹ ਜਿੱਤੇ ਹੈ ਯਾ ਉਨਕੇ ਖਾਨਦਾਨ ਵਾਲੇ ਯਾ ਭਾਈ ਯਾ ਬਾਪ ਯਾ ਵਾਲਦ ਯਾ ਬਹਿਨ ਯਾ ਉਨ੍ਹੀਂ ਕੋ ਵੋਟ ਦੇ ਰਹੇ ਹੈ। ਅਗਰ ਵਹ ਜਿੱਤ ਜਾਏ ਤੋ ਜਮਹੂਰੀਅਤ ਹੈ, ਅਗਰ ਨਹੀਂ ਹੈ ਤੋ ਅਮਰੀਅਤ ਹੈ। ਦਿਸ ਇਜ਼ ਹਾਊ ਇਟ ਇਜ਼। ਕੌਨ ਸਾ ਅਹਿਸਾਸੇ ਨੁਮਾਇੰਦਗੀ ਹੈ?
ਪਾਕਿਸਤਾਨੀ ਫੌਜ ਦੇ ਇਤਲਾਵਾਂ ਦੇਣ ਵਾਲੇ ਮਹਿਕਮੇ ISPR ਦੇ ਤਰਜਮਾਨ। ਉਧਰ ਮੌਸਨ ਨਕਵੀ ਦੇ ਬਿਆਨ ਮਗਰੋਂ ਹੁਕਮਰਾਨ ਜਮਾਤ ਦੇ ਪ੍ਰਧਾਨ ਨਵਾਜ਼ ਸ਼ਰੀਫ, ਉਹਨਾਂ ਦੇ ਭਰਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਤੇ ਫਾਰਨ ਮਿਨਿਸਟਰ ਇਸਾਕ ਡਾਰ ਦੀ ਰਾਏਵਿੰਡ ਦੇ ਵਿੱਚ ਆਪਸੀ ਅਚਾਨਕ ਮੁਲਾਕਾਤ ਹੋਈ ਏ, ਜਿਹਦੇ 'ਚ ਇਹ ਸਿਆਸੀ ਹਲਚਲ ਬਾਰੇ ਗੱਲਬਾਤ ਹੋਈ। ਸਿਆਸੀ ਪੰਡਤਾਂ ਦਾ ਆਖਣਾ ਹੈ ਕਿ ਮੁਲਕ ਦੇ ਵੱਡੇ ਸਿਆਸੀ ਬਦਲਾਅ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਨਵਾਂ ਰੂਪ ਧਾਰਨਗੇ। ਪਾਕਿਸਤਾਨੀ ਕਬਜ਼ੇ 'ਚ ਆਏ ਕਸ਼ਮੀਰ 'ਚ ਰਿਆਸਤੀ ਚੋਣਾਂ ਦਾ ਦੂਜਾ ਰਾਊਂਡ ਵੀ ਪੂਰਿਆਂ ਹੋ ਗਿਆ ਹੈ, ਜਿਹਦੇ 'ਚ ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਨੇ ਆਪਣੀ ਫੈਡਰਲ ਇਤਿਹਾਦੀ ਸਿਆਸੀ ਪਾਰਟੀ ਪੀਪਲਸ ਪਾਰਟੀ ਨੂੰ ਹਰਾ ਦਿੱਤਾ ਹੈ। ਇਸ ਵੇਲੇ ਤੱਕ ਦੇ ਨਤੀਜਿਆਂ ਮੁਜਬ ਰਿਆਸਤੀ ਚੋਣਾਂ 'ਚ ਮੁਸਲਿਮ ਲੀਗ ਨੂਨ 23 ਸੀਟਾਂ ਜਿੱਤ ਚੁੱਕੀ ਹੈ ਔਰ ਹਕੂਮਤ ਬਣਾਉਣ ਦੀ ਪੋਜੀਸ਼ਨ 'ਚ ਹੈ, ਜਦਕਿ ਪਾਕਿਸਤਾਨ ਪੀਪਲਸ ਪਾਰਟੀ ਦੇ ਹਿੱਸੇ 'ਚ 5 ਸੀਟਾਂ ਆਈਆਂ ਨੇ। ਇੰਝ ਮੁਸਲਿਮ ਲੀਗ ਨੂਨ ਕਸ਼ਮੀਰ 'ਚ ਰਿਆਸਤੀ ਸਰਕਾਰ ਬਣਾਉਣ ਦੀ ਪੋਜੀਸ਼ਨ 'ਚ ਹੈ। ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਬਲਾਵਲ ਵੱਲੋਂ ਚੋਣਾਂ ਦੇ ਇਸ ਰਾਊਂਡ ਦੇ ਵਿੱਚ ਤੇ ਪਿਛਲੇ ਰਾਊਂਡ 'ਚ ਮੁਸਲਿਮ ਲੀਗ ਨੂਨ ਦੇ ਉੱਤੇ ਧਾਂਦਲੀ ਦਾ ਇਲਜ਼ਾਮ ਲਾਇਆ ਗਿਆ ਹੈ। ਉਹਨਾਂ ਨੇ ਆਖਿਆ ਕਿ ਮੁਸਲਿਮ ਲੀਗ ਨੂਨ ਪੈਦਾਵਾਰ ਹੀ ਧਾਂਦਲੀ ਦੀ ਹੈ। ਮੈਂ ਇਸ ਮੌਕੇ ਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੂੰ ਕਹਿਣਾ ਆ ਕਿ ਆਓ ਹੱਥ ਮਿਲਾਓ, ਅਸੀਂ ਇਹਨਾਂ ਦੇ ਖਿਲਾਫ਼ ਇਤਿਹਾਦ ਕਰਨੇ ਆ।
ਮੈਂ ਆਜ ਆਪਣਾ ਹੱਥ پاکستان طریقے انصاف کے پاکستان طریقے انصاف کے کارکنوں کے لیے آگے بڑھا رہا ہوں میں آج اپنا ہاتھ طریقے انصاف کے سنجیدے سیاستدان کی طرف بھرا رہا ہوں
احسن بلاول زرداری جدکہ عمران خان دی سیاسی پارٹی پی ٹی آئی پہلوں ہی انہ ریاستی چوناں دا بائیکاٹ کر چکی ہے پاکستان دے پنجویں صوبے بلوچستان دی راجدھانی کوئٹا دے وچ 28 میل دور پہاڑاں دیاں غاراں دے وچوں کوئلہ کڈ دے کچھ مزدور اپنی جان دی بازی ہار گئے انہاں مزدوراں دی گنتی 34 دسی جا رہی ہے اے اودوں جان دی بازی ہار گئے جدوں کوئلہ کڈدیاں اے گاڑ ٹہ گئی اطلاعاں موجب غاراں چوں کوئلہ کڈیا جا رہا سی جدوں اک گاڑ ٹہ گئی ملبے تھلے کئی مزدور دبے گئے پر جدو تک امدادی کاروائیاں ہوئیاں او دم کٹن دے نال اپنی جان گوا چکے سن انہاں دیاں لاشاں ضروری سرکاری کاروائی تو مگروں انہاں دے والی وارثاں دے سپرد کر دتیاں گئیاں نے کوئٹہ دے لاگے غاراں دے وچوں کولا کڈ دے مون والے انہاں مزدوراں دے بارے پاکستان چ کم کردی سعودی عرب دی امبیسی نے سوگ اور دکھ دا اظہار کیتا ہے جبکہ بلوچستان دی صوبہ سرکار والوں مون والیاں واسطے کسے قسم دی مالی مدد دا کوئی اعلان نہیں کیتا گیا ملک بھر دیاں ہائی کورٹ چ 19 نویں اڈیشنل جج لون والوں معاملہ اس ویلے پاکستانی پریزیڈنٹ آصف علی زرداری ہونا دی میز تے ہے جدی نہ تو منظوری دے رہے ہیں تے نہ ہی انکار کر رہے ہیں خبریں مل رہی ہیں کہ 19 نویں اڈیشنل جج لون دی اے منظوری جوڈیشل کمیشن نے دے دیتی سی جدے تو بعد اے لاگو کرن لئی پریزیڈنٹ آفس تو یہ منظوری ضروری سی سپریم کورٹ آف پاکستان گئے ویلیاں دے وچ اپنے اڈو اڈ فیصلے چ یہ بھی قرار دے چکی ہے کہ کانسٹیٹیوشن دے آرٹیکل 175A(8) دے تحت اے پریزیڈنٹ آف پاکستان دے کول اختیار ہی نہیں کہ او جوڈیشل کمیشن دی سفارش نو رد کر سکے انہاں 19 اڈیشنل ججاں دے وچوں 3 نو اسلام آباد ہائی کورٹ چ لایا جائے گا جدکہ سب تو بہتی گنتی لاہور ہائی کورٹ چ لگن جا رہی ہے سندھ ہائی کورٹ سمیت بلوچستان ہائی کورٹ دے وچ وی 3-3 اڈیشنل جج لائے جان گے سون پادروں دے موسم چ لگاتار میہ پین دے نال پچھلے ہفتے راوی دریا دے وچ روڑ آ گیا ہے اس روڈ دے آن دے نال کوٹ عبد المالک دے علاقے چ آبادی والوں دریا دے نال بن لائے گئے سن جو ٹٹ گئے جہدے نال یہ سلابی ہڑ یا دریائی پانی انہاں علاقیاں چ وڑ چکیا ہے جہدے نال کوٹ عبد المالک بستی بلوچاں جیا موسا محلہ لنگڑیال تے 12 تو ود نکیاں تے وڈیاں بستیاں 3-4 فٹ پانی چ ڈب گئیاں نے لاہور دیاں کچھ ہاؤسنگ سوسائٹیز دے اندر بھی روڈ دا اے پانی وڑن دیاں خبراں نے یاد رہے کہ پچھلے ورے بھارت والوں راوی دریا چ اچانک پانی چھڈن کوڑوں لاہور دیاں کئی وڈیاں ہاؤسنگ سوسائٹیاں ڈبن دا معاملہ سامنے آیا سی لو جی اس ہفتے لئی اینا ہی آدھے ہفتے کچھ ہور خبراں دا نچوڑ لے کے مسعود ملی ایس بی ایس پنجابی دے سب سننے والے دے روبرو حاضر ہاؤ
جی بہت بہت شکریہ ملی صاحب اس ساری جانکاری واسطے تے ہن سماں ہو چکا ساڈے پہلے گانے دا بیر سنگھ دی آواز دے وچ ایک بہت پیارا گانا تہانوں سناونے آ تے اس تو بعد پھر کتے نہ جائے کیونکہ ایک خاص انٹرویو یار جگری کسوتی ڈگری دی سٹار کاسٹ دے نال او وی تہاڈے روبرو جلد کران گے
کس یاری دا رولا پونا کیڑی مترتا
کمرشل وقفے تو بعد ایک بار پھر تو ویلکم بیک جی ایس بی ایس پنجابی دے لائیو ریڈیو پروگرام دے وچ میں ہاں پونیت ٹھینگرا تہاڈے نال ہیدر سنیہا آ چکا سانو رمن سنگھ جی دا کہہ رہے نے پونیت جی ست شری اکال بہت سونا شو چل رہا ہمیشہ دی طرح دھنواد رنگ بندھن دے لئی بہت بہت شکریہ رمن جی آؤ اگلی رپورٹ وال لے چلدے ہاں اگر تہانوں پتا ہے تاں بہت مائنے رکھدی اے گل بات اے رپورٹ کیونکہ لٹل انڈیا پریسنکٹ یہ پرستاوت ہویا کہ ہاں میلبرن دے وچ ڈاکلینڈز دے وچ ہن لٹل انڈیا بنے گا جویں سڈنی دے وچ وی لٹل انڈیا کہا جاتا ہے ہیرس پارک لیکن پہلا ہی شروعات تو پہلا ہی کافی زیادہ وواداں دے وچ گھر چکا ہے کی نے یہ وواد اتے کی ہے ہر پکھ دی سچائی آؤ چلدے ہاں اس رپورٹ دے ول اتے جاندے ہاں
ایس بی ایس ساؤتھ ایشین اتے ایس بی ایس پنجابی
میلبرن دے ڈاکلینڈز وچ آن والا لٹل انڈیا اپنی ستھاپنا تو پہلا ہی وواداں وچ گھریا ہویا जिथे स्थानक लोग इस कदम का ए कह के विरोध कर रहे ने कि इस प्रोजेक्ट उत्ते लगाए गए पैसे उत्थे दे लोकां लई होर घर बनाउण विच वरते जाने चाहीदे है उत्थे ही भारतीय प्रवासियां वल्लों इस दी ए कह के निंदा कीती जा रही है कि ए नवा प्रीसिंक्ट सिर्फ एक जगह दा नां बदलन दी बजाए भाईचारियां विच एकता पैदा करन दे लई खड़ा कीता जाना चाहीदा है अते इस दे लई बेहतर तैयारी दी लोड़ है इस दे नाल ही मेलबर्न दे साउथ ईस्ट विच पैंदे डैंडेनोंग विच पहला तो ही मौजूद लिटिल इंडिया दे ट्रेडर्स दा इस बारे की कहना है ऐ सारी पड़चोल लेके हाजिर हाँ एस बी एस पंजाबी तो मैं शाइना कालरा ऑस्ट्रेलियाई शहर मेलबर्न जिथे ऑस्ट्रेलिया दा सब तो वड्डा भारतीय प्रवासी समूह मौजूद है एक होर ਲਿਟਲ ਇੰਡੀਆ ਦਾ ਸਵਾਗਤ ਕਰਨ ਲਈ ਤਿਆਰ ਹੈ। ਲਾਰਡ ਮੇਅਰ ਨਿਕ ਰੀਸ ਦੇ ਵਾਅਦੇ ਅਨੁਸਾਰ ਡੌਕਲੈਂਡਜ਼ ਵਿੱਚ ਜਲਦ ਹੀ ਇੱਕ ਲਿਟਲ ਇੰਡੀਆ ਪ੍ਰੀਸਿੰਕਟ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਦੇ ਮੁਤਾਬਕ ਇਹ ਨਾ ਸਿਰਫ ਭਾਰਤੀ ਸਭਿਆਚਾਰ ਅਤੇ ਭਾਈਚਾਰੇ ਸਗੋਂ ਹਰ ਇੱਕ ਆਸਟ੍ਰੇਲੀਅਨ ਲਈ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਨਾਲ ਨਿਕ ਰੀਸ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਸਰੇ ਆਸਟ੍ਰੇਲੀਆਈ ਦੌਰੇ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਲਿਟਲ ਇੰਡੀਆ ਵਿੱਚ ਆਉਣ ਲਈ ਵੀ ਨਿਯੋਤਾ ਦਿੱਤਾ ਸੀ।
Melbourne is of course Australia's Indian capital. We have the biggest Indian community of any city in the nation. Melbourne is also the most successful multicultural city in the world, and we are really confident that people will embrace Little India in the same way they have embraced Chinatown, Koreatown, Little Italy on Lygon Street and the Greek precinct on Lonsdale Street. In some ways, I'm surprised that it's taken Melbourne this long to come up with the Little India idea. But I can tell you, I'm very proud to be the Lord Mayor who's going to deliver on it. And, you know, Little India is a chance to celebrate the cultural and economic contribution that our Indian community makes across Greater Melbourne, but at the moment there is nowhere central where that community and all their family, friends, allies and the broader Melbourne population can come together and celebrate those big days on the Indian calendar.
ਹਾਲਾਂਕਿ ਇਸ ਨਵੇਂ ਲਿਟਲ ਇੰਡੀਆ ਪ੍ਰੀਸਿੰਕਟ ਦਾ ਭਵਿੱਖ ਹਜੇ ਵੀ ਵਿਵਾਦਾਂ ਵਿੱਚ ਘਿਰਿਆ ਹੋਇਆ। ਇਸ ਕਦਮ ਨੂੰ ਡੌਕਲੈਂਡਜ਼ ਦੇ ਸਥਾਨਕ ਨਿਵਾਸੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਪ੍ਰਵਾਸੀ ਡੌਕਲੈਂਡਜ਼ ਦਾ ਇੱਕ ਬਹੁਤ ਹੀ ਛੋਟਾ ਹਿੱਸਾ। ਉੱਥੇ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਪ੍ਰੋਜੈਕਟ ਵਿੱਚ ਲਗਾਏ ਗਏ ਪੈਸੇ ਡੌਕਲੈਂਡਜ਼ ਵਿੱਚ ਨਵੇਂ ਘਰ ਖੜੇ ਕਰਕੇ ਨੌਜਵਾਨ ਪੀੜ੍ਹੀ ਦੇ ਲਈ ਘਰਾਂ ਤੱਕ ਪਹੁੰਚ ਹੋਰ ਮਜ਼ਬੂਤ ਕਰਨ ਵਿੱਚ ਇਸਤੇਮਾਲ ਕੀਤੇ ਜਾਣੇ ਚਾਹੀਦੇ ਨੇ। ਡੌਕਲੈਂਡਜ਼ ਦੀ ਸਥਾਨਕ ਕਾਉਂਸਲ ਮੀਟਿੰਗ ਵਿੱਚ ਲਿਟਲ ਇੰਡੀਆ ਪ੍ਰੀਸਿੰਕਟ ਇੱਕ ਵੱਡਾ ਮੁੱਦਾ ਬਣਿਆ ਰਿਹਾ। ਇਸ ਮੀਟਿੰਗ ਦੌਰਾਨ ਕਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਕਾਉਂਸਲ ਮੀਟਿੰਗ ਦੇ ਦਸਤਾਵੇਜ਼ ਦੇ ਅਨੁਸਾਰ ਲੋਕਾਂ ਦਾ ਕੁਝ ਇਹ ਕਹਿਣਾ ਸੀ।
ਭਾਵੇਂ ਕੁਝ ਲੋਕਾਂ ਨੇ ਡੌਕਲੈਂਡਜ਼ ਵਿੱਚ ਲਿਟਲ ਇੰਡੀਆ ਬਣਾਉਣ ਦਾ ਸਮਰਥਨ ਕਰਦੇ ਹੋਏ ਇਸ ਨੂੰ ਨਵੇਂ ਮੌਕਿਆਂ ਵਜੋਂ ਦੇਖਿਆ ਹੈ, ਪਰ ਜ਼ਿਆਦਾਤਰ ਲੋਕਾਂ ਨੇ ਇਸ ਯੋਜਨਾ ਉੱਤੇ ਚਿੰਤਾ ਜਤਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਇੱਕ ਹੀ ਸੱਭਿਆਚਾਰ ਉੱਤੇ ਆਧਾਰਿਤ ਪ੍ਰੀਸਿੰਕਟ ਬਣਾਉਣ ਨਾਲ ਡੌਕਲੈਂਡਜ਼ ਦੀ ਬਹੁ ਸੱਭਿਆਚਾਰਕ ਪਛਾਣ, ਸਰਕਾਰੀ ਯੋਜਨਾਬੰਦੀ ਦਾ ਤਰੀਕਾ, ਸੇਵਾਵਾਂ ਦੀ ਫੰਡ ਅਤੇ ਸਮਾਜਿਕ ਤੇ ਆਰਥਿਕ ਪ੍ਰਭਾਵਾਂ ਵਰਗੇ ਮੁੱਦੇ ਖੜੇ ਹੋ ਸਕਦੇ ਹਨ। ਲੋਕ ਚਾਹੁੰਦੇ ਹਨ ਕਿ ਡੌਕਲੈਂਡਜ਼ ਨੂੰ ਸਮਾਗਮਾਂ ਵਾਲੇ ਖੇਤਰ ਦੀ ਬਜਾਏ ਪਰਿਵਾਰਾਂ ਲਈ ਵਧੀਆ ਰਿਹਾਇਸ਼ੀ ਇਲਾਕੇ ਵਜੋਂ ਵਿਕਸਿਤ ਕੀਤਾ ਜਾਵੇ, ਜਿੱਥੇ ਹਰੇ ਭਰੇ ਖੇਤਰ, ਸਫਾਈ, ਬੰਦਰਗਾਹ ਦੀ ਸੰਭਾਲ, ਸਕੂਲ, ਬੱਚਿਆਂ ਦੀ ਦੇਖਭਾਲ ਅਤੇ ਨੌਜਵਾਨਾਂ ਲਈ ਗਤੀਵਿਧੀਆਂ ਵਰਗੀਆਂ ਸਹੂਲਤਾਂ ਵਿੱਚ ਵੱਧ ਨਿਵੇਸ਼ ਹੋਵੇ।
ਪਰ ਲਿਟਲ ਇੰਡੀਆ ਪ੍ਰੀਸਿੰਕਟ ਦਾ ਵਿਰੋਧ ਕਰਨ ਵਾਲੇ ਲੋਕਾਂ ਵਿੱਚ ਭਾਰਤੀ ਲੋਕਾਂ ਦੀ ਮੌਜੂਦਗੀ ਵੀ ਸ਼ਾਮਲ ਹੈ। ਇਸ ਪ੍ਰੀਸਿੰਕਟ ਦੀ ਮੰਗ ਕਰਨ ਵਾਲੇ ਮੁੱਖ ਲੋਕਾਂ ਵਿੱਚੋਂ ਇੱਕ ਗੌਤਮ ਗੁਪਤਾ ਸਰਕਾਰ ਨੂੰ ਇੱਕ ਅਜਿਹਾ ਪ੍ਰੀਸਿੰਕਟ ਬਣਾਉਣ ਦੀ ਵੀ ਅਪੀਲ ਕਰ ਰਹੇ ਨੇ ਜੋ ਕਿ ਸੱਚਮੁੱਚ ਸ਼ਹਿਰ ਦੀ ਬਹੁਤ ਸੱਭਿਆਚਾਰਕ ਪਛਾਣ ਨੂੰ ਹੋਰ ਵੀ ਵਧਾ ਸਕੇ। ਇਸ ਦੇ ਲਈ ਉਹਨਾਂ ਨੇ ਲੋੜੀਂਦੇ ਫੰਡਸ ਦੀ ਵੀ ਮੰਗ ਕੀਤੀ ਹੈ।
So there's a context. It's not new. It's been a long-standing demand of the community. I have been at the forefront of campaigning for it. I was elected official then. I was the acting mayor. I was the councillor in Wyndham. We started campaigning there. When I moved to city, I continued my campaign here. When the Lord Mayor went to India, for example, he came back and he said that city of Melbourne has gained $95 million of worth of trade because of that one trip. $95 million is a very big amount. And giving 10% back to the community is not really a big deal.
ਉਹਨਾਂ ਦੇ ਮੁਤਾਬਕ ਭਾਰਤੀ ਸੱਭਿਆਚਾਰ ਕਈ ਵੱਖ-ਵੱਖ ਸੱਭਿਆਚਾਰਾਂ ਅਤੇ ਭਾਸ਼ਾਵਾਂ ਦਾ ਮੇਲ ਹੈ, ਜਿਸ ਦੇ ਲਈ ਇਸ ਪ੍ਰੀਸਿੰਕਟ ਨੂੰ ਉਹਨਾਂ ਸਭ ਦੇ ਲਈ ਅਤੇ ਨਾਲ ਹੀ ਆਸਟ੍ਰੇਲੀਆ ਦੇ ਲੋਕਾਂ ਲਈ ਵੀ ਇੱਕ ਬਹੁ ਸੱਭਿਆਚਾਰਕ ਥਾਂ ਬਣਾਉਣ ਦੇ ਲਈ ਹੋਰ ਫੰਡਸ ਦੇ ਨਾਲ ਨਾਲ ਬਿਹਤਰ ਤਿਆਰੀ ਦੀ ਵੀ ਲੋੜ ਹੈ।
Don't do it just for the sake of doing it. You know, it could be shaped in a way that you can rename a park, which has been done in Melbourne, yeah. Right? We are not going to say yes to just anything that we receive. Hmm. It has to be substantial and it has to benefit the society we live in. I'm not talking about community. Hmm. I'm talking about the society. Society is made up of many communities. And I want this precinct to reflect that.
ਉਹਨਾਂ ਦਾ ਕਹਿਣਾ ਸੀ ਕਿ ਜੇਕਰ ਲਿਟਲ ਇੰਡੀਆ ਪ੍ਰੀਸਿੰਕਟ ਨੂੰ ਸਹੀ ਢੰਗ ਨਾਲ ਨਹੀਂ ਬਣਾਇਆ ਗਿਆ ਤੇ ਲੋਕਾਂ ਵਿਚਕਾਰ ਸਦਭਾਵਨਾ ਦੀ ਥਾਂ ਇਹ ਹੋਰ ਵੀ ਵੰਡ ਪਾ ਸਕਦਾ।
When you look at Chinatown, I think there is Chinese restaurants, but the good thing is that there is a lot of intermingling that happens between Chinese and non-Chinese. It's a safe space for the Chinese, absolutely. But it's also a safe space for people who want to know more about Chinese and Chinese food and Chinese culture and want to interact. You look at Koreatown. There was no controversy in that. It was delivered. You look at... So the controversy happens in our community because I think we are not organized properly. Mm. There is no centralized figures that actually speak on our behalf. And this is the problem. No, anything that we get is not good. That's going to create more divisions within the community.
SBS Punjabi de naal gal kardeyan Gautam Gupta ne Bharti Bhaichare nu ekjut hon di gal kahi.
What we should be really thinking about is the community is organized. There is a great opportunity for community to ask for the right thing to be delivered. And the right thing is a substantial infrastructure for $20-30 million. We will not accept a renaming exercise. If they are renaming a park or something like that, it will not be accepted. If a bust is put on a park or something like that, or a small shop is taken for rent or stuff like that, will not be accepted. It's not done in City of Melbourne. What we will accept is a precedent on how previous precincts have been made. Based on that, if something is done, it will be really nice. Second thing is our community's requirements are very different.
ਜ਼ਿਕਰਯੋਗ ਹੈ ਕਿ ਮੈਲਬਨ ਵਿੱਚ ਚਾਈਨਾ ਟਾਊਨ, ਲਿਟਲ ਇਟਲੀ ਵਰਗੇ ਹੋਰ ਕਈ ਸੱਭਿਆਚਾਰਕ ਪ੍ਰਸਿੰਟ ਹਨ। ਇੱਥੇ ਤੱਕ ਕਿ ਵਿਕਟੋਰੀਆ ਦੇ ਦੱਖਣ ਪੂਰਬ ਵਿੱਚ ਡਾਂਡੇਨੋਂਗ ਵਿੱਚ ਪਹਿਲਾਂ ਤੋਂ ਹੀ ਇੱਕ ਲਿਟਲ ਇੰਡੀਆ ਬਾਜ਼ਾਰ ਸਥਾਪਿਤ ਹੈ, ਪਰ ਇਹ ਬਾਜ਼ਾਰ ਆਪਣੀ ਹੋਂਦ ਦੇ ਲਈ ਲੜ ਰਿਹਾ ਅਤੇ ਹੁਣ ਬੰਦ ਹੋਣ ਦੇ ਖਤਰੇ ਦਾ ਵੀ ਸਾਹਮਣਾ ਕਰ ਰਿਹਾ। ਇੱਥੇ ਦੇ ਲੋਕਾਂ ਨੇ ਵੀ ਇਸ ਨਵੇਂ ਪ੍ਰੀਸਿੰਟ ਦੇ ਖਿਲਾਫ ਰੋਸ ਪ੍ਰਗਟਾਇਆ।
ਇੱਕੋ ਨਾਮ ਦੀਆਂ ਦੋ ਥਾਵਾਂ ਹੋਣ ਨਾਲ ਲੋਕਾਂ ਵਿੱਚ ਕਨਫਿਊਜ਼ਨ ਪੈਦਾ ਹੋ ਜਾਏਗੀ। ਅਜੇ ਇਹ ਨਵਾਂ ਪ੍ਰਸਿਕਟ ਬਣਿਆ ਵੀ ਨਹੀਂ ਹੈ ਤੇ ਗੂਗਲ ਵਿੱਚ ਪਹਿਲਾਂ ਤੋਂ ਹੀ ਲਿਟਲ ਇੰਡੀਆ ਲਿਖਣ ਦੇ ਉੱਤੇ ਡੌਕਲੈਂਡ ਦਿਸਦਾ ਅਤੇ ਡੈਂਡੀਨੋਂਗ ਨਹੀਂ। ਇਸ ਦੇ ਨਾਲ ਹੀ ਸਾਡੇ ਵਰਗੇ ਛੋਟੇ ਕਾਰੋਬਾਰੀਆਂ ਨੂੰ ਵੀ ਨੁਕਸਾਨ ਹੋਵੇਗਾ। ਅਸੀਂ ਤਾਂ ਪਹਿਲਾਂ ਹੀ ਸਰਕਾਰ ਦੇ ਨਾਲ ਲੜ ਰਹੇ ਹਾਂ, ਸਾਡੇ ਬਾਜ਼ਾਰ ਨੂੰ ਤੋੜ ਕੇ ਘਰ ਬਣਾਉਣ ਦੀ ਧਮਕੀ ਮਿਲ ਚੁੱਕੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਜਿੱਥੇ ਨਵਾਂ ਲਿਟਲ ਇੰਡੀਆ ਪ੍ਰੀਸਿੰਕਟ ਇੱਕ ਅਧਿਕਾਰਿਕ ਤੌਰ ਉੱਤੇ ਸ਼ੁਰੂ ਕੀਤਾ ਗਿਆ ਹੈ, ਡਾਂਡੇਨੋਂਗ ਦਾ ਲਿਟਲ ਇੰਡੀਆ ਮਾਰਕੀਟ ਭਾਈਚਾਰੇ ਦੀ ਮੌਜੂਦਗੀ ਅਤੇ ਲੋਕਾਂ ਦੇ ਸਾਥ ਦੇ ਨਾਲ ਬਣਾਇਆ ਗਿਆ ਸੀ। ਹੁਣ ਅਧਿਕਾਰਕ ਰੂਪ ਵਿੱਚ ਲਿਟਲ ਇੰਡੀਆ ਦੀ ਸਥਾਪਨਾ ਦੇ ਲਈ ਇੱਕ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਹੈ। ਇਸ ਪਟੀਸ਼ਨ ਨੂੰ ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ ਇਨ ਵਿਕਟੋਰੀਆ ਦੇ ਪ੍ਰੈਜ਼ੀਡੈਂਟ ਵਾਸਨ ਸ਼੍ਰੀਨਿਵਾਸਨ ਵੱਲੋਂ ਸ਼ੁਰੂ ਕੀਤਾ ਗਿਆ ਅਤੇ ਉਨ੍ਹਾਂ ਨੇ ਇਸ ਵਿੱਚ ਲੋਕਾਂ ਦੀ ਰਾਏ ਦੇ ਨਾਲ ਨਾਲ ਇਸ ਪ੍ਰੀਸਿੰਕ ਲਈ ਕੁਝ ਬੁਨਿਆਦੀ ਜ਼ਰੂਰਤਾਂ ਦੀ ਵੀ ਮੰਗ ਕੀਤੀ ਹੈ।
ਵਿਕਟੋਰੀਆ ਵਿੱਚ ਭਾਰਤੀ ਮੂਲ ਦੇ 4 ਲੱਖ ਤੋਂ ਵੱਧ ਲੋਕਾਂ ਦੀ ਆਬਾਦੀ ਦੇ ਨਾਲ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਜੇ ਅਸੀਂ ਆਪਣੀ ਪਛਾਣ, ਆਪਣੇ ਸੱਭਿਆਚਾਰ ਅਤੇ ਆਪਣੇ ਭਵਿੱਖ ਲਈ ਖੜੇ ਨਹੀਂ ਹੁੰਦੇ ਤਾਂ ਕੌਣ ਖੜੇਗਾ। ਮੈਲਬਨ ਦੁਨੀਆ ਦੇ ਸਭ ਤੋਂ ਬਹੁ ਸੱਭਿਆਚਾਰਕ ਅਤੇ ਰਹਿਣ ਯੋਗ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਲਿਟਲ ਇੰਡੀਆ ਪ੍ਰੀਸਿੰਕਟ ਸਿਰਫ ਭਾਰਤੀ ਸੱਭਿਆਚਾਰ ਦਾ ਪ੍ਰਤੀਕ ਨਹੀਂ, ਸਗੋਂ ਇੱਕ ਸ਼ਕਤੀਸ਼ਾਲੀ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਮੌਕਾ ਹੈ। ਅਸੀਂ ਇੱਕ ਵਿਸ਼ਵ ਪੱਧਰੀ ਪ੍ਰੀਸਿੰਕਟ ਦੀ ਕਲਪਨਾ ਕਰਦੇ ਹਾਂ ਜਿਸ ਵਿੱਚ ਸ਼ਾਮਲ ਹਨ ਘੱਟੋ ਘੱਟ 2,000 to 3,000 ਵਰਗ ਮੀਟਰ ਸਮਰਪਿਤ ਜਗ੍ਹਾ, ਖੇਤਰੀ ਭਾਰਤੀ ਪਕਵਾਨਾਂ ਦਾ ਪ੍ਰਦਰਸ਼ਨ ਕਰਨ ਵਾਲਾ ਇੱਕ ਜੀਵੰਤ ਫੂਡ ਕੋਰਟ, ਕੱਪੜੇ, ਗਹਿਣੇ, ਫੈਸ਼ਨ ਅਤੇ ਸ਼ਿਲਪਕਾਰੀ ਦੀਆਂ ਦੁਕਾਨਾਂ, ਭਾਰਤੀ ਕਾਰੋਬਾਰਾਂ ਅਤੇ ਸੇਵਾਵਾਂ ਲਈ ਪੇਸ਼ਵਰ ਹੱਬ। ਇਸ ਨੂੰ ਪ੍ਰਾਪਤ ਕਰਨ ਲਈ ਮੈਂ ਸਿਫਾਰਸ਼ ਕਰਦਾ ਹਾਂ ਕਿ ਮੈਲਬਨ ਸਿਟੀ ਕੌਂਸਲ ਮੌਜੂਦਾ ਪ੍ਰਸਤਾਵਿਤ ਨਾਲੋਂ ਘੱਟੋ ਘੱਟ 10 ਗੁਣਾ ਵੱਧ ਪੱਧਰ ਤੇ ਫੰਡਿੰਗ ਕਰੇ ਜਿਸ ਨਾਲ ਅਸਲ ਵਿਸ਼ਵ ਵਿਆਪੀ ਸਥਿਤੀ ਯਕੀਨੀ ਬਣਾਈ ਜਾ ਸਕੇ।
ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਕੀ ਤੁਸੀਂ ਡੌਕਲੈਂਡਜ਼ ਵਿੱਚ ਇੱਕ ਨਵਾਂ ਲਿਟਲ ਇੰਡੀਆ ਵੇਖਣਾ ਚਾਹੋਗੇ ਤੇ ਜੇ ਵੇਖਣਾ ਚਾਹੋਗੇ ਤੇ ਉਸ ਦੀ ਸੂਰਤ ਕਿਹੋ ਜਿਹੀ ਹੋਏਗੀ? ਆਪਣੇ ਵਿਚਾਰ ਲਿਖ ਭੇਜੋ 0439799767 0439799767 ਉੱਤੇ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਸੋ ਕਿਵੇਂ ਲੱਗੀ ਜੀ ਇਹ ਰਿਪੋਰਟ? ਲਿਖ ਕੇ ਭੇਜ ਦਿਓ 0439799767 ਤੇ ਜਾਂ ਫਿਰ ਸਾਡੇ ਫੇਸਬੁੱਕ ਪੇਜ ਦੇ ਉੱਤੇ ਵੀ ਇਨਬੋਕਸ ਦੇ ਵਿੱਚ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ। SBS ਦੀ ਪੰਜਾਬੀ ਵੈਬਸਾਈਟ ਤੇ ਜਾ ਕੇ ਇਹਨਾਂ ਸਾਰੀਆਂ ਰਿਪੋਰਟਸ ਨੂੰ ਤੁਸੀਂ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਤੇ ਡਾਊਨਲੋਡ ਵੀ ਕਰ ਸਕਦੇ ਹੋ ਜੀ। ਫਿਲਹਾਲ ਸਮਾਂ ਹੋ ਚੁੱਕਾ ਅਗਲੇ ਗਾਣੇ ਦਾ ਔਰ ਆਉਂਦੇ ਹਾਂ ਜੀ ਵਾਪਸ, ਯਾਨੀ ਕਿ ਪੁਨੀਤ ਢੀਂਗਰਾ ਜਲਦ ਆ ਰਿਹਾ ਵਾਪਸ ਬ੍ਰੇਕ ਤੋਂ ਬਾਅਦ ਅਤੇ ਲੈ ਗਿਆ ਹੋਵੇਗਾ ਫਿਰ ਇੱਕ ਬੇਹੱਦ ਖਾਸ ਇੰਟਰਵਿਊ। ਸੁਣਿਓ ਜ਼ਰੂਰ ਅਤੇ ਕਿਤੇ ਨਾ ਜਾਇਓ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ ਜੀ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ ਅਤੇ ਮੇਰੇ ਨਾਲ ਅੱਜ ਯਾਰ ਬਿੱਲੀ ਇਕੱਠੇ ਹੋਏ ਨੇ। ਕੁਝ ਖਾਸ ਮਕਸਦ ਹੈ ਅਤੇ ਯਾਰ ਬਿੱਲੀਆਂ ਦੇ ਵਿੱਚ ਆਉਂਦੇ ਨੇ ਜੀ ਪੁਖਰਾਜ ਭੱਲਾ ਅਤੇ ਹਸ਼ਨੀਨ ਚੌਹਾਨ। ਦੋਨਾਂ ਦਾ ਸਵਾਗਤ ਹੈ ਜੀ SBS ਪੰਜਾਬੀ ਤੇ। ਕੀ ਹਾਲ ਚਾਲ ਨੇ?
ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ
ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ।
ਸੋ ਹਸ਼ਨੀਨ, ਜਿਵੇਂ ਮੈਂ ਕਿਹਾ ਕਿ ਮਕਸਦ, ਇਹ ਮਕਸਦ ਕੀ ਹੈ ਅੱਜ ਸਾਡਾ ਇੱਥੇ ਇਕੱਠੇ ਹੋਣ ਦਾ?
ਮਕਸਦ ਤਾਂ ਜੀ ਹੁਣ ਅਸੀਂ ਬਹੁਤ ਦਿਨਾਂ ਤੋਂ ਸ਼ੋਰ ਮਚਾ ਮਚਾ ਕੇ ਦੁਨੀਆਂ ਨੂੰ ਦੱਸਣ ਤੇ ਲੱਗੇ ਹੋਏ ਹਾਂ ਕਿ 7 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਯਾਰ ਜਿਗਰੀ ਕਸੂਤੀ ਡਿਗਰੀ, ਜਿਹਦਾ ਸੀਜ਼ਨ 1 ਆਇਆ ਸੀਗਾ ਐਜ਼ ਅ ਵੈਬ ਸੀਰੀਜ਼ ਇਨ 2018, ਫਿਰ ਇਫ ਆਮ ਨਾਟ ਰੋਂਗ 2020 ਦੇ ਵਿੱਚ ਸੈਕੰਡ ਸੀਜ਼ਨ ਆ ਸੀਗਾ ਬੱਬਾ, ਹਾਂਜੀ, ਤੇ ਉਹਦਾ ਜਿਹੜਾ ਥਰਡ ਪਾਰਟ ਹੈ ਉਹ ਐਜ਼ ਅ ਫਿਲਮ ਅਸੀਂ ਥੀਏਟਰਸ ਦੇ ਵਿੱਚ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਅੱਗੇ ਵੀ ਸਟੋਰੀ ਕੰਟੀਨਿਊ ਕੀਤੀ ਗਈ ਹੈ, ਤੇ ਸਾਡੇ ਸਾਰਿਆਂ ਲਈ ਬਹੁਤ ਹੀ ਜ਼ਿਆਦਾ ਪ੍ਰੋਗਰੈਸ ਵਾਲੀ ਤੇ ਹਿੱਲਾ ਸ਼ੇਰੀ ਵਾਲੀ ਗੱਲ ਹੈ ਕਿ ਅਸੀਂ ਬਹੁਤ ਹੀ ਛੋਟੇ ਸਕੇਲ ਤੇ ਸ਼ੁਰੂ ਕਰਕੇ ਹੁਣ ਅਸੀਂ ਵੱਡੇ ਪਰਦੇ ਦੇ ਉੱਤੇ ਆ ਰਹੇ ਹਾਂ, ਤੇ ਇਹ ਬਾਕੀ ਤੁਹਾਨੂੰ ਪੁਖਰਾਜ ਜੀ ਐਕਸਪਲੇਨ ਕਰਨਗੇ।
ਜੀ ਪੁਖਰਾਜ ਜੀ,
ਬਸ ਭਾਜੀ ਮੇਨਲੀ ਤਾਂ ਹਸ਼ਨੀਨ ਜੀ ਨੇ ਦੱਸ ਹੀ ਦਿੱਤਾ, ਬਟ ਫਿਰ ਵੀ ਜਿਹੜਾ ਯਾਰ ਜਿਗਰੀ ਕਸੂਤੀ ਡਿਗਰੀ ਫਿਲਮ ਹੈ ਉਹ 7 ਅਗਸਤ ਨੂੰ ਵਰਲਡ ਵਾਈਡ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਤੇ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਸਾਡੀ ਸਾਰੀ ਟੀਮ ਨੂੰ, ਕਿਉਂਕਿ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਕਦੇ ਸੋਚਿਆ ਨਹੀਂ ਸੀਗਾ ਕਿ ਇਹ ਪ੍ਰੋਡਕਟ ਲੋਕਾਂ ਨੂੰ ਇੰਨਾ ਕੁ ਜ਼ਿਆਦਾ ਪਸੰਦ ਆਊਗਾ ਕਿ ਇਵਨ ਆਫਟਰ ਮਤਲਬ ਇਵਨ ਆਫਟਰ 8 ਈਅਰਸ ਲੋਕ ਸਿਨੇਮਾ ਘਰਾਂ ਦੇ ਵਿੱਚ ਇਹਨੂੰ ਜਾਣਗੇ ਦੇਖਣ। ਸੋ ਬਹੁਤ ਮਜ਼ਾ ਆ ਰਿਹਾ ਜੀ, ਤੇ ਫਿੰਗਰਸ ਕ੍ਰੋਸ ਨੇ 7 ਤਰੀਕ ਲਈ।
ਸੋ 8 ਸਾਲਾਂ ਚ ਤਾਂ ਬੰਦਾ ਆਈ ਥਿੰਕ PhD ਕਰ ਲੈਂਦਾ, ਉਹ ਵੀ 2 ਵਾਰ।
ਬਸ PhD ਮੰਨ ਕੇ ਚੱਲੋ ਜੀ, ਇਹਨੂੰ
ਡਿਗਰੀਆਂ ਨੂੰ ਇੰਨਾ ਸਮਾਂ ਤਾਂ ਲੱਗਦਾ ਹੀ ਹੈ।
ਸੋ ਜਦੋਂ ਪਹਿਲੀ ਵਾਰ ਇਹ ਡਿਸਾਈਡ ਹੋਇਆ ਟੀਮ ਵੱਲੋਂ, ਡਿਸਾਈਡ ਕੀਤਾ ਗਿਆ ਕਿ ਹਾਂ ਹੁਣ ਵੈਬ ਸੀਰੀਜ਼ ਨਹੀਂ ਹੁਣ ਇੱਕ ਫਿਲਮ ਬਣਾਵਾਂਗੇ, ਸੋ ਕਿੰਨਾ ਕੁ ਚਾਅ ਸੀ ਜਾਂ ਫਿਰ ਇਹ ਸੀ ਯਾਰ ਹੁਣ ਫਿਰ ਤੋਂ ਦੁਬਾਰਾ ਕਾਲਜ ਜਾਣਾ ਪਵੇਗਾ?
ਨਹੀਂ, ਐਕਸਾਈਟਮੈਂਟ ਹੀ ਸੀਗੀ ਜੀ,
ਐਕਸਾਈਟਮੈਂਟ ਬਹੁਤ ਜ਼ਿਆਦਾ ਸੀਗੀ, ਬਿਕੋਜ਼ ਮੈਂ ਕਹਿ ਰਹੀ ਸੀ ਕਿ ਮੈਨੂੰ ਪਰਸਨਲੀ ਇਦਾਂ ਲੱਗਦਾ ਹੈ ਕਿ ਫਿਲਮ ਬਹੁਤ ਵੱਡੀ ਚੀਜ਼ ਹੁੰਦੀ ਹੈ, ਵੈਬ ਸੀਰੀਜ਼ ਵੀ ਦੀ ਆਪਣੀ ਖੂਬਸੂਰਤੀ ਹੈ, ਬਟ ਇੱਕ ਫਿਲਮ ਹੁੰਦੀ ਆ ਹਨਾ, ਤੇ ਵੱਡੇ ਪਰਦੇ ਤੇ ਵੇਖਣ ਦਾ ਉਹਦਾ ਜਿਹੜਾ ਇੱਕ ਆਪਦਾ ਸਵਾਦ ਹੈਗਾ, ਤੇ ਜਿਹੜਾ ਆਡੀਅੰਸ ਨੇ ਆਪਣੇ ਘਰੋਂ ਉੱਠ ਕੇ ਜਾਣਾ, ਤੁਸੀਂ ਇੱਕ ਐਕਸਾਈਟਮੈਂਟ ਨਾਲ ਜਾਂਦੇ ਹੋ, ਤੁਹਾਡਾ ਪੂਰਾ ਦਿਨ ਜੁੜ ਜਾਂਦਾ ਉਸ ਫਿਲਮ ਦੇ ਨਾਲ। ਸੋ ਸਾਨੂੰ ਐ ਮਤਲਬ ਜਦੋਂ ਪਤਾ ਲੱਗਿਆ ਕਿ ਓਕੇ ਅਸੀਂ ਫਿਲਮ ਦੇ ਮੁਕਾਮ ਤੱਕ ਪਹੁੰਚ ਗਏ ਹਾਂਗੇ, ਤੇ ਸਾਡੇ ਤੇ ਪ੍ਰੋਡਿਊਸਰਸ ਇਨਵੈਸਟ ਕਰਨ ਲਈ ਰੈਡੀ ਨੇ, ਤਾਂ ਉਸ ਚੀਜ਼ ਦੀ ਖੁਸ਼ੀ ਹੋਈ ਸੀ, ਉਹਦੇ ਵਿੱਚ ਕੋਈ ਐਵੇਂ ਨਹੀਂ ਸੀ ਕਿ ਵੈਬ ਸੀਰੀਜ਼ ਕਰੀਏ ਵਾਪਸ ਤੋਂ, ਹਾਲਾਂਕਿ ਆਡੀਅੰਸ ਨੂੰ ਕਿਤੇ ਨਾ ਕਿਤੇ ਹਲੇ ਵੀ ਏਦਾਂ ਹੈਗਾ ਕਿ ਐਪੀਸੋਡਸ ਹੀ ਆਉਣੇ ਚਾਹੀਦੇ ਨੇ, ਬਟ ਜੇ ਕੋਈ ਸਿਨੇਮਾ ਲਵਰ ਹੈਗਾ ਤਾਂ ਉਹਨਾਂ ਨੂੰ ਇਹ ਸਾਡੀ ਫੀਲਿੰਗ ਸਮਝ ਆ ਸਕਦੀ ਹੈ ਕਿ ਇਹ ਸਾਡੇ ਲਈ ਬਹੁਤ ਗਰੋਥ ਵਾਲੀ ਮਾਣ ਵਾਲੀ ਗੱਲ ਹੈ ਕਿ ਅਸੀਂ ਫਿਲਮ ਤੱਕ ਪਹੁੰਚੇ ਹਾਂ।
ਐਗਜੈਕਟਲੀ ਸੇਮ ਪੁਆਇੰਟ ਹੈਗਾ ਜੀ ਕਿ ਫਿਲਮ ਦਾ ਜਦੋਂ ਮਤਲਬ ਡਿਸਾਈਡ ਹੋਇਆ, ਐਕਚੁਲੀ ਡਿਸਾਈਡਡ ਪਹਿਲਾਂ ਹੀ ਸੀਗਾ ਇਹ ਵੀ, ਮਤਲਬ ਅਸੀਂ ਸੋਚਿਆ ਹੋਇਆ ਸੀਗਾ ਵੀ ਅੱਗੇ ਜਾ ਕੇ ਫਿਲਮ ਕਰਾਂਗੇ, ਪਰ ਸਾਨੂੰ ਸੀਗਾ ਵੀ ਹਜੇ ਫਸਟ ਸੀਜ਼ਨ ਆਇਆ, ਸੈਕਿੰਡ ਆਇਆ, ਫਿਰ ਥਰਡ ਆਊਗਾ, ਵੀ ਫੋਰਥ ਤੱਕ ਜਾ ਕੇ ਸੋਚਾਂਗੇ ਵੀ ਫਿਲਮ ਦਾ, ਬਟ ਰੀਜ਼ਨ ਇਹ ਸੀਗਾ ਵੀ ਪਹਿਲਾਂ ਗੈਪ ਥੋੜ੍ਹਾ ਜ਼ਿਆਦਾ ਪੈ ਗਿਆ ਸੈਕਿੰਡ ਤੋਂ ਬਾਅਦ, ਤਾਂ ਉਸ ਗੈਪ ਨੂੰ ਫਿਲ ਕੀਤਾ ਨਹੀਂ ਜਾ ਸਕਦਾ ਸੀਗਾ, ਹੁਣ ਸੀਰੀਜ਼ ਨਾਲ ਕੰਟੀਨਿਊਟੀਜ਼ ਮੈਚ ਨਹੀਂ ਹੋਣੀਆਂ ਸੀਗੀਆਂ। ਸੋ ਥਰਡ ਫਿਰ ਹੁਣ ਸਿਨੇਮੇ ਦੇ ਵਿੱਚ ਆ ਰਹੀ ਹੈ, ਅਤੇ ਪਰ ਮੈਨੂੰ ਇਹ ਵੀ ਲੱਗਦਾ ਜਿਹੜੀ ਚੀਜ਼ ਹੁੰਦੀ ਹੈ ਵਧੀਆ ਲਈ ਹੁੰਦੀ ਹੈ, ਅਤੇ ਬਹੁਤ ਕਮਾਲ ਦੀ ਫਿਲਮ ਬਣੀ ਹੈ, ਅਤੇ ਆਈ ਐਮ ਸ਼ੋਰ ਸਾਰਿਆਂ ਨੂੰ ਬਹੁਤ ਪਸੰਦ ਆਉਣ ਵਾਲੀ ਹੈ।
ਸੋ ਅਗਰ ਕਿਸੇ ਨੇ ਸੀਜ਼ਨ 1 ਜਾਂ ਸੀਜ਼ਨ 2 ਨਹੀਂ ਦੇਖਿਆ, ਅਗਰ ਉਹ ਸਿੱਧਾ ਡਾਇਰੈਕਟ ਫਿਲਮ ਦੇਖਣ ਜਾਵੇਗਾ ਥੀਏਟਰਸ ਦੇ ਵਿੱਚ, ਕੀ ਉਹ ਕਨੈਕਟ ਕਰ ਲਵੇਗਾ ਪਿਛਲੀ ਸਟੋਰੀ ਦੇ ਨਾਲ?
ਡੈਫੀਨੇਟਲੀ ਡੈਫੀਨੇਟਲੀ ਕਰੂਗਾ ਜੀ, ਕਰੂਗਾ, ਕਿਉਂਕਿ ਸਾਡੇ ਲਈ ਚੈਲੇਂਜ ਹੀ ਸਭ ਤੋਂ ਵੱਡਾ ਇਹ ਸੀਗਾ ਕਿ ਕਦੋਂ ਵੀ ਇੱਕ ਤਾਂ ਜਿਹਨਾਂ ਨੇ ਸੀਜ਼ਨ 1 ਤੇ 2 ਦੇਖਿਆ ਹੋਇਆ ਉਹ ਤਾਂ ਡੈਫੀਨੇਟਲੀ ਇਸ ਚੀਜ਼ ਨੂੰ ਕਰਨਗੇ ਹੀ ਕਰਨਗੇ ਕਨੈਕਟ, ਹੈ ਨਾ, ਕਿਉਂਕਿ ਉਹਨਾਂ ਨੇ ਦੇਖਿਆ ਹੀ ਹੋਇਆ। ਵੱਡਾ ਚੈਲੇਂਜ ਸਾਡੇ ਲਈ ਇਹ ਸੀ ਕਿ ਜਿਹੜਾ ਬੰਦਾ ਸ਼ੁਰੂ ਤੋਂ ਮੁੜ ਤੋਂ ਇੱਕ ਇਹਨੂੰ ਐਜ਼ ਅ ਨਿਊ ਫਿਲਮ ਦੇਖੂਗਾ ਉਹਦੇ ਲਈ ਵੀ ਇਹ ਐਗਜੈਕਟਲੀ ਫੁੱਲ ਔਨ ਇੱਕ ਫਿਲਮ ਹੋਗੀ, ਉਹਨੂੰ ਐਂ ਨਹੀਂ ਲੱਗੂਗਾ ਕਿ ਯਾਰ ਪਿੱਛੋਂ ਮੈਂ ਕੋਈ ਚੀਜ਼ ਮਿਸ ਕਰਤੀ ਜਾਂ ਮੈਨੂੰ ਸਮਝ ਨਹੀਂ ਆ ਰਹੀ, ਇੱਦਾਂ ਬਿਲਕੁਲ ਨਹੀਂ ਹੋਊਗਾ। ਸੋ ਜਿਹਦੇ ਜਿਹਨੇ ਬਿਲਕੁਲ ਨਵੇਂ ਸਿਰੇ ਤੋਂ ਦੇਖਣੀ ਹੈ ਉਹਦੇ ਲਈ ਵੀ ਇਹ ਕਮਾਲ ਦੀ ਸਟੋਰੀ ਹੈ, ਅਤੇ ਜਿਹਨਾਂ ਨੇ ਪਿੱਛੋਂ ਮੁੜਦੇ ਦੇਖਦੇ ਆ ਰਹੇ ਨੇ ਉਹਨਾਂ ਲਈ ਵੀ, ਕਿਉਂਕਿ ਕਾਲ ਬੈਕਸ ਬਹੁਤ ਵਧੀਆ ਦਿੱਤੇ ਹੋਏ ਨੇ ਫਿਲਮ ਦੇ ਵਿੱਚ।
ਹਸ਼ਨੀਨ, ਜਿਵੇਂ ਸਿਨੇਮਾ ਦਾ ਮਕਸਦ ਹੁੰਦਾ ਕਿ ਆਡੀਅੰਸ ਨੂੰ ਐਂਟਰਟੇਨ ਕਰਨਾ, ਲੇਕਿਨ ਬਹੁਤ ਸਾਰੀ ਆਡੀਅੰਸ ਇੱਦਾਂ ਦੀ ਵੀ ਹੁੰਦੀ ਆ ਜੋ ਕਹਿੰਦੀ ਹੈ ਕਿ ਹਾਂ ਇੱਕ ਮੈਸੇਜ ਲੈ ਕੇ ਵੀ ਅਸੀਂ ਘਰ ਆਈਏ। ਜਿਵੇਂ ਮੈਂ ਹੁਣ ਇੱਥੇ ਆਸਟ੍ਰੇਲੀਆ ਆਇਆ, ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ, ਬਹੁਤ ਸਾਰੀਆਂ ਕੁੜੀਆਂ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਉਂਦੀਆਂ ਨੇ ਬਹੁਤ ਸਾਰੇ ਕੰਮ ਨਾਲ ਨਾਲ ਕਰਦੀਆਂ ਨੇ, ਕਿ ਉਹਨਾਂ ਵਾਸਤੇ ਕੋਈ ਪ੍ਰੇਰਣਾ ਜਾਂ ਕੋਈ ਮੈਸੇਜ ਮਿਲੇਗਾ ਇਹ ਫਿਲਮ ਦੇਖ ਕੇ?
ਦੇਖੋ ਸਟੂਡੈਂਟ ਨਾ, ਮੈਨੂੰ ਲੱਗਦਾ ਸਟੂਡੈਂਟ ਹੀ ਹੁੰਦੇ, ਚਾਹੇ ਉਹ ਇੱਥੇ ਹੋਵੇ ਚਾਹੇ ਉਹ ਇੰਟਰਨੈਸ਼ਨਲੀ ਹੋਵੇ, ਉਹਨਾਂ ਦੇ ਸਟਰਗਲਸ ਕਿਤੇ ਨਾ ਕਿਤੇ ਤਾਂ ਸਿਮਿਲਰ ਹੀ ਹੁੰਦੇ ਨੇ। ਤੇ ਯਾਰ ਜਿਗਰੀ ਦੇ ਵਿੱਚ ਹਾਲਾਂਕਿ ਕਿਉਂਕਿ ਜਿਹੜੇ ਜਿੰਨੇ ਮੁੰਡੇ ਕੈਰੇਕਟਰਸ ਹੈਗੇ ਨੇ ਉਹ ਜ਼ਿਆਦਾ ਨੇ, ਤਾਂ ਉਹਨਾਂ ਦੀ ਜਿਹੜੀ ਆਰਕ ਹੈ, ਉਹਨਾਂ ਦੀ ਜਿਹੜੀ ਸਟੋਰੀਜ਼ ਨੇਗੀਆਂ ਉਹ ਥੋੜਾ ਜਿਹਾ ਮੈਂ ਕਹੂੰਗੀ ਕਿ ਉਹ ਵੱਧ ਨੇ ਕੁੜੀਆਂ ਦੀ ਸਟੋਰੀਜ਼ ਦੇ ਨਾਲੋਂ, ਬਟ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਕੁੜੀਆਂ ਵਾਸਤੇ ਉਹਦੇ ਵਿੱਚ ਕੋਈ ਮੈਸੇਜ ਨਹੀਂ ਆਇਆ, ਕੁੜੀਆਂ ਦੀ ਸਟੋਰੀਜ਼ ਨੂੰ ਕੋਈ ਤਵੱਜੋ ਨਹੀਂ ਦਿੱਤੀ ਗਈ ਹੈਗੀ। ਇਨਫੈਕਟ ਜਿੰਨੇ ਕੁੜੀਆਂ ਕੈਰੇਕਟਰਸ ਹੈਗੀਆਂ ਨੇ ਉਹਨਾਂ ਦੀ ਆਪਦੀ ਪ੍ਰੋਪਰ ਇੱਕ ਇੰਡੀਵਿਜੁਅਲਿਟੀ, ਉਹਨਾਂ ਨੂੰ ਆਪਦੇ ਰਾਈਟਸ ਐਂਡ ਰੋਂਗਸ ਪਤਾ ਨੇ, ਉਹਨਾਂ ਨੇ ਕਿਹਦੇ ਵਾਸਤੇ ਬਦਲਣਾ ਕਿ ਨਹੀਂ ਬਦਲਣਾ, ਕਿਵੇਂ ਸਿਚੁਏਸ਼ਨਸ ਨੂੰ ਫੇਸ ਕਰਨਾ, ਉਹ ਸਾਰੀਆਂ ਚੀਜ਼ਾਂ ਜੇ ਤੁਸੀਂ ਸੀਜ਼ਨ 1 ਤੇ ਸੀਜ਼ਨ 2 ਦੇਖਿਆ ਤਾਂ ਬਹੁਤ ਛੋਟੀਆਂ ਛੋਟੀਆਂ ਲਾਈਫ ਦੀਆਂ ਸਿਚੁਏਸ਼ਨਸ ਨੂੰ ਵੀ ਵਧੀਆ ਤਰ੍ਹਾਂ ਐਕਸਪਲੇਨ ਕੀਤਾ ਗਿਆ। ਤੇ ਜਸਟ ਬਿਕੋਜ਼ ਕਿ ਇਹ ਇੱਥੇ ਪੰਜਾਬ ਦੇ ਵਿੱਚ ਜਿਵੇਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸ਼ੂਟ ਹੋਈ ਆ ਜਾਂ ਇੱਥੋਂ ਦੇ ਕਾਲਜਸ ਦਾ ਦਿਖਾਇਆ, ਉਹ ਕਹਿ ਕੇ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਵੀ ਇੰਟਰਨੈਸ਼ਨਲ ਸਟੂਡੈਂਟਸ ਇਹਦੇ ਨਾਲ ਰਿਲੇਟ ਨਹੀਂ ਕਰਨਗੇ। ਹਾਂਜੀ, ਇੰਟਰਨੈਸ਼ਨਲ ਸਟੂਡੈਂਟਸ ਤੇ ਸ਼ਾਇਦ ਥੋੜੇ ਜਿਹੇ ਇਸ਼ੂਜ਼ ਅਲੱਗ ਹੁੰਦੇ ਆ, ਬਟ ਲੇਕਿਨ ਇੱਕ ਸੇਮ ਉਮਰ ਦੇ ਹੋਣ ਕਰਕੇ ਤੇ ਸੇਮ ਸਟੂਡੈਂਟ ਬੈਕਗ੍ਰਾਉਂਡ ਹੋਣ ਕਰਕੇ ਕੁਛ ਚੀਜ਼ਾਂ ਸਿਮਿਲਰ ਵੀ ਹੁੰਦੀਆਂ ਨੇ। ਐਂਡ ਮੇਨਲੀ ਇਟਸ ਅਬਾਊਟ ਫਰੈਂਡਸ਼ਿਪ, ਰਾਈਟ? ਫਰੈਂਡਸ਼ਿਪਸ ਤਾਂ ਇੱਥੇ ਵੀ ਨੇ, ਉੱਥੇ ਵੀ ਨੇ। ਦੋਸਤੀ ਦੇ ਵਿੱਚ ਤੁਹਾਨੂੰ ਕਿਹੋ ਜਿਹੇ ਦੋਸਤ ਚਾਹੀਦੇ ਨੇ, ਕਿਹੜੇ ਦੋਸਤ ਤੁਹਾਨੂੰ ਚੰਗੀ ਸਲਾਹ ਦਿੰਦੇ ਨੇ, ਕਿਹੜੇ ਤੁਹਾਨੂੰ ਜ਼ਿੰਦਗੀ 'ਚ ਅੱਗੇ ਵਧਣ 'ਚ ਮਦਦ ਕਰਦੇ ਨੇ, ਕਿਹੜੇ ਤੁਹਾਨੂੰ ਪਿੱਛੇ ਖਿੱਚਦੇ ਨੇ, ਤੁਹਾਡੇ ਜਦੋਂ ਕੋਈ ਲਵ ਐਂਗਲ ਚੱਲ ਰਿਹਾ ਹੁੰਦਾ ਉਹਦੇ ਵਿੱਚ ਕੋਈ ਕਿਵੇਂ ਸਿਆਪਾ ਪਾਉਂਦਾ, ਉਹ ਤੋਂ ਕਿਵੇਂ ਬਚਣਾ, ਸਾਰਾ ਕੁਛ। ਜੋ ਇੱਕ ਆਮ ਸਟੂਡੈਂਟ ਦੀ ਜ਼ਿੰਦਗੀ ਦੀ ਰੋਜ਼ ਦੀਆਂ ਕਹਾਣੀਆਂ ਨੇ, ਉਹ ਸਾਰਾ ਕੁਛ ਬਹੁਤ ਸੋਹਣੀ ਤਰ੍ਹਾਂ ਕਵਰ ਕੀਤਾ ਹੋਇਆ ਹੈ। ਤਾਂ ਇੰਟਰਨੈਸ਼ਨਲ ਸਟੂਡੈਂਟ ਸਭ ਦੀ, ਮੈਂ ਨਹੀਂ ਕਹੂੰਗੀ ਕਿ ਕੋਈ ਬਹੁਤ ਵੱਡਾ ਮੋਟੀਵੇਸ਼ਨਲ ਉਹਨਾਂ ਨੂੰ ਕੋਈ ਏਦਾਂ ਮਿਲੂਗਾ, ਬਟ ਲੇਕਿਨ ਲਾਈਫ ਦੀ ਜਿਹੜੀ ਇੱਕ ਨੋਰਮਲ ਸਿੱਖਿਆ ਹੁੰਦੀ ਹੈ ਵੀ ਹਰ ਰੋਜ਼ ਡੇ ਟੂ ਡੇ ਲਾਈਫ ਨੂੰ ਕਿਵੇਂ ਹੈਂਡਲ ਕਰਨਾ, ਕਦੇ ਕਦੇ ਅਸੀਂ ਛੋਟੀਆਂ ਚੀਜ਼ਾਂ 'ਚ ਵੀ ਬਹੁਤ ਕੰਫਿਊਜ਼ ਹੁੰਦੇ ਹਾਂ। ਤਾਂ ਉਹ ਸਾਡੀ ਫਿਲਮ ਦੇਖ ਕੇ, ਪਹਿਲਾਂ ਸਾਡੀ ਸੀਰੀਜ਼ ਦੇਖ ਕੇ ਵੀ ਉਹ ਇੱਕ ਗਾਈਡੈਂਸ, ਉਹ ਇੱਕ ਰਾਹ, ਉਹ ਇੱਕ ਸਹੀ ਗਲਤ ਦੀ ਸਮਝ ਜ਼ਰੂਰ ਆਊਗੀ।
ਜਦੋਂ ਸਾਨੂੰ ਮਨ ਵੀ ਆਇਆ ਸੀਗਾ ਨਾ ਜੀ, ਉਦੋਂ ਵੀ ਬਹੁਤ ਸਾਡਾ ਜਿਹੜਾ ਮੋਸਟ ਆਫ ਦ ਵਿਊਅਰਸ਼ਿਪ ਸੀਗੀ ਉਹ ਸਾਡੀ ਬਾਹਰਲੇ ਸਟੂਡੈਂਟਾਂ ਦੀ ਹੋਈ ਸੀਗੀ। ਤੇ ਮੈਨੂੰ ਲੱਗਦਾ ਕਿਉਂਕਿ ਨੋ ਡਾਊਟ ਇਹਦੇ ਵਿੱਚ ਐਸ ਸੱਚ, ਕਿਉਂਕਿ ਸਾਡੇ ਯੂਨੀਵਰਸਿਟੀਆਂ ਇੱਧਰਲੀਆਂ ਨੇ ਜਿੱਥੇ ਅਸੀਂ ਸ਼ੂਟ ਕੀਤਾ, ਸੋ ਐਸ ਸੱਚ ਕੋਈ ਗੱਲ ਨਹੀਂ ਸੀਗੀ ਵੀ ਉਹਨਾਂ ਦਾ ਉਹਨਾਂ ਦੇ ਉੱਤੇ ਕੋਈ ਗੱਲ ਕੀਤੀ ਹੈ। ਬਟ ਜਿਵੇਂ ਹਸ਼ਰੀਨ ਨੇ ਕਿਹਾ ਕਿ ਸਟਰਗਲ ਸੇਮ ਹੁੰਦੀਆਂ ਨੇ, ਤਾਂ ਮੈਨੂੰ ਲੱਗਦਾ ਰਿਲੇਟ ਉਸ ਹਰੇਕ ਥਾਂ ਦਾ ਸਟੂਡੈਂਟ ਰਿਲੇਟ ਕਰੂਗਾ।
ਸੋ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਜੈਨ ਜ਼ੀ ਦਾ ਦੌਰ ਹੈ ਨਾ, ਇੰਸਟਾਗ੍ਰਾਮ 'ਤੇ ਨਵੇਂ ਨਵੇਂ ਵਰਡਸ ਅਸੀਂ ਸਿੱਖ ਰਹੇ ਹਾਂ, ਫੋਮੋ, ਕਲੋਕਿਟ, ਵਾਸਤੇ ਗੁਣੇ ਹੋਈਆਂ, ਕਿ ਇਹ ਜੋ ਫਿਲਮ ਹੈ ਯਾਰ ਡਿਗਰੀ ਕਸੂਤੀ ਡਿਗਰੀ, ਇਹਦੇ ਵਿੱਚ ਕੋਈ ਪੰਜਾਬੀ ਜੈਨ ਜ਼ੀ ਵਰਡ ਸਾਨੂੰ ਸਿੱਖਣ ਨੂੰ ਦੇਖਣ ਨੂੰ ਮਿਲਣਗੇ?
ਸਮਝਾ ਜੀ, ਕਿਉਂਕਿ ਹੁਣ 6 ਸਾਲ ਦਾ ਗੈਪ ਪੈ ਗਿਆ ਤੇ ਫਿਲਮ ਲੈ ਕੇ ਆਉਣੀ ਸੀ, ਤਾਂ ਜਦੋਂ ਅਸੀਂ ਸਕ੍ਰਿਪਟ ਪੜ੍ਹੀ ਉਹਦੇ ਵਿੱਚ ਬਹੁਤ ਸਾਰੀਆਂ ਜੈਨ ਜ਼ੀ ਚੀਜ਼ਾਂ ਸੀ, ਤੇ ਅਸੀਂ ਜਦੋਂ ਡਾਇਰੈਕਟਰ ਸਰ ਨੂੰ ਪੁੱਛਿਆ ਵੀ ਇਹ ਤੁਸੀਂ ਕਿਵੇਂ ਸੋਚਿਆ ਐਡ ਕਰਨ ਦਾ, ਕਹਿੰਦੇ ਪਰ ਜੇ ਅੱਜ ਦੀ ਆਡੀਅੰਸ ਲਈ ਰੈਲੇਵੈਂਟ ਕਰਨਾ ਹੈ ਤਾਂ ਆਪਾਂ ਨੂੰ ਇਹ ਸਾਰਾ ਕੁਛ ਇੰਕਲੂਡ ਕਰਨਾ ਹੀ ਪਊਗਾ। ਤਾਂ ਸਾਡੀ ਫਿਲਮ ਦਾ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਹੈ ਜੋ ਅਸੀਂ ਹਲੇ ਰਿਵੀਲ ਨਹੀਂ ਕੀਤਾ, ਤੁਸੀਂ ਸਾਡੇ ਤੋਂ ਪੁੱਛ ਲਿਆ ਤਾਂ ਅਸੀਂ ਦੱਸ ਰਹੇ ਹਾਂ। ਅਸੀਂ ਬਹੁਤ ਹੀ ਜ਼ਿਆਦਾ ਮਤਲਬ ਜੈਨ ਜ਼ੀ ਆਡੀਅੰਸ ਨੂੰ ਮਾਇੰਡ ਦੇ ਵਿੱਚ ਰੱਖ ਕੇ ਕਿ ਉਹਨਾਂ ਦੇ ਕੀ ਉਹਨਾਂ ਦੀਆਂ ਗੁੱਡ ਕੁਆਲਿਟੀਜ਼ ਨੇ, ਕਿਹੜੀਆਂ ਚੀਜ਼ਾਂ 'ਚ ਉਹ ਪਿੱਛੇ ਰਹਿ ਰਹੇ ਨੇ, ਕਿ ਉਹਨਾਂ ਦੀ ਵੀਕਨੈਸਿਸ ਨੇ, ਉਹ ਸਭ ਚੀਜ਼ਾਂ ਨੂੰ ਬਹੁਤ ਸੋਹਣੀ ਤਰ੍ਹਾਂ ਕਵਰ ਕੀਤਾ ਹੈ। ਤੇ ਆਈ ਥਿੰਕ ਜੈਨ ਜ਼ੀ ਆਡੀਅੰਸ ਲਈ ਵੀ ਇਹ ਫਿਲਮ ਇੱਕ ਟ੍ਰੀਟ ਹੀ ਹੋਊਗੀ।
ਸੋ ਤੁਹਾਨੂੰ ਕੋਈ ਨਵੇਂ ਸਲੈਂਗਸ ਆਉਂਦੇ ਨੇ ਸਾਡੇ ਆਡੀਅੰਸ ਨੂੰ ਦੱਸ ਸਕਦੇ ਹੋ?
ਅਸੀਂ ਇੰਟਰਵਿਊਜ਼ ਦੇ ਵਿੱਚ ਸਾਨੂੰ ਇਹ ਕੁਐਸਚਨਸ ਕਾਫੀ ਵਾਰ ਪੁੱਛੇ ਗਏ ਨੇ ਜੀ, ਕਿ ਤੁਹਾਨੂੰ ਆਹ ਸਲੈਂਗ ਦਾ ਮਤਲਬ ਪਤਾ, ਉਹਦਾ ਪਤਾ, ਹੁਣ ਅਸੀਂ ਅੱਧਾ ਕੁ ਤਾਂ ਸਿੱਖ ਗਏ ਹਾਂ।
ਅਗਰ ਇੱਕ ਵਰਡ ਦੇ ਵਿੱਚ ਇਸ ਫਿਲਮ ਦੀ ਯੂਐਸਪੀ ਦੱਸਣੀ ਹੋਵੇ, ਕੀ ਇਹ ਰਿਵੈਂਜ ਹੈ, ਰੀਯੂਨੀਅਨ ਜਾਂ ਰੋਮਾਂਸ, ਕੀ ਹੋਵੇਗਾ ਉਹ?
ਆਈ ਥਿੰਕ ਰੀਯੂਨੀਅਨ ਹਨਾ ਬਿਕਾਜ਼
ਹਾਂ, ਵੈਸੇ ਆਲ ਇਨ ਵਨ ਵੀ ਹੈ ਪਰ ਰੀਯੂਨੀਅਨ ਮੈਨੂੰ ਲੱਗਦਾ ਸਹੀ ਹੈ ਵਰਡ।
ਅਗਰ ਤੁਸੀਂ ਹੁਣ ਟੀਚਰ ਬਣ ਚੁੱਕੇ ਹੁੰਦੇ ਅਤੇ ਯਾਰ ਜਿਗਰੀ ਕਸੂਤੀ ਡਿਗਰੀ ਦੇ ਫੈਨਸ ਨੂੰ ਇੱਕ ਅਸਾਈਨਮੈਂਟ ਦੇਣੀ ਹੋਵੇ, ਕਿਹੜੀ ਅਸਾਈਨਮੈਂਟ ਦਵੋਗੇ?
ਅਸਾਈਨਮੈਂਟ ਤਾਂ ਇਹੀ ਹੈ ਜੀ, 7 ਅਗਸਤ ਨੂੰ ਵਾਲਾ
ਦੇਖਣੀ। ਇੱਕ ਵੱਡੀ ਅਸਾਈਨਮੈਂਟ ਹੋਰ ਕੋਈ ਨਹੀਂ, ਸਾਡਾ ਜ਼ੋਰ ਲੱਗਿਆ ਹੋਇਆ, ਅਸੀਂ ਹਰ ਸ਼ਹਿਰ ਜਾ ਕੇ
ਅਸਾਈਨਮੈਂਟ ਕਰਦੇ ਹਾਂ, ਸਵਾਲ ਉਹਨਾਂ ਨੂੰ ਪੂਰਾ ਆਉਣ ਵਾਲਾ।
ਹਾਂ
ਜੀ, ਬਹੁਤ ਬਹੁਤ ਸ਼ੁਕਰੀਆ ਜੀ ਦੋਨਾਂ ਦਾ, ਅਤੇ ਆਸ ਕਰਦੇ ਹਾਂ ਕਿ ਛੇਤੀ ਆਸਟ੍ਰੇਲੀਆ ਦੇ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਵੀ ਤੁਸੀਂ ਕੋਈ ਨਾ ਕੋਈ ਵੈਬ ਸੀਰੀਜ਼ ਜਾਂ ਫਿਲਮ ਉਹਨਾਂ ਵਾਸਤੇ ਵੀ ਜ਼ਰੂਰ ਕਰੋ।
ਮੈਂ ਕਰਕੇ ਗਿਆ ਜੀ ਹੁਣ ਤੁਹਾਡੇ ਕੋਲੋਂ, ਸੋ ਉਹ ਵੀ ਜਲਦੀ ਆਊਗੀ। ਬਟ ਥੈਂਕ ਯੂ, ਇੱਕ ਵਾਰੀ ਮੈਂ ਮੈਸੇਜ ਇਹ ਦੇਣਾ ਚਾਹੂੰਗਾ, 7 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਯਾਰ ਡਿਗਰੀ ਕਸੂਤੀ ਡਿਗਰੀ, ਤੇ ਜ਼ਰੂਰ ਉਹਨੂੰ ਦੇਖਿਓ, ਤੁਹਾਨੂੰ ਬਹੁਤ ਮਜ਼ਾ ਆਉਣ ਵਾਲਾ, ਜਿਵੇਂ ਤੁਸੀਂ 2018 ਦੇ ਵਿੱਚ ਫੀਲ ਕੀਤਾ, 2020 ਦੇ ਵਿੱਚ ਕੀਤਾ, ਉਹੀ ਸਾਰਾ ਦੌਰ ਦੁਬਾਰਾ ਤੋਂ ਤੁਹਾਨੂੰ ਦੇਖਣ ਵਾਲਾ, ਰੀਯੂਨਾਈਟ ਹੋਣ ਵਾਲਾ। ਸੋ ਪਲੀਜ਼ ਗੋ ਐਂਡ ਵਾਚ ਯਾਰ ਡਿਗਰੀ ਕਸੂਤੀ ਡਿਗਰੀ ਔਨ 7th ਆਫ ਅਗਸਤ।
ਜਿਵੇਂ ਪ੍ਰਕਾਸ਼ ਨੇ ਪਹਿਲਾਂ ਕਿਹਾ ਕਿ ਸਾਡੀ ਪਹਿਲਾਂ ਵੀ ਵਿਊਅਰਸ਼ਿਪ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਜ਼ਿਆਦਾ ਆਈ ਸੀ, ਤਾਂ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ, ਕਿਉਂਕਿ ਬਾਹਰ ਵਸਦਾ ਜਿਹੜਾ ਪੰਜਾਬ ਹੈ ਉਹਨੇ ਹਮੇਸ਼ਾ ਪੰਜਾਬੀ ਸਿਨੇਮਾ ਨੂੰ ਇੱਥੋਂ ਨਾਲੋਂ ਵੀ ਜ਼ਿਆਦਾ ਸਪੋਰਟ ਕੀਤੀ ਹੈ। ਹਾਂ, ਤੇ ਅਸੀਂ ਉਮੀਦ ਇਹੀ ਕਰਦੇ ਹਾਂ ਕਿ ਉਹ ਇਸ ਵਾਰ ਵੀ ਯਾਰ ਜਿਗਰੀ ਨੂੰ ਬਹੁਤ ਸਾਰਾ ਪਿਆਰ ਦੇਣ, ਕਿਉਂਕਿ ਸਾਡੀ ਕਹਾਣੀ ਤਾਂ ਦੁਨੀਆਂ ਦੇ ਸਾਹਮਣੇ ਹੀ ਹੈ ਕਿ ਅਸੀਂ ਯੰਗਸਟਰਸ ਬਸ ਇਕੱਠੇ ਹੋ ਕੇ ਪੈਸ਼ਨੇਟ ਸੀ, ਇੱਕ ਪ੍ਰੋਜੈਕਟ ਬਣਾਇਆ, ਉਹਨੂੰ ਪਿਆਰ ਮਿਲਿਆ, ਤਾਂ ਸਾਡੇ ਕਰੀਅਰ ਸ਼ੁਰੂ ਹੋਏ, ਅਸੀਂ ਇੱਥੇ ਤੱਕ ਪਹੁੰਚੇ ਹਾਂ। ਇਹ ਕਿਉਂਕਿ ਇਹ ਇੱਕ ਪਿਆਰ ਨਾਲ ਬਣੀ ਹੋਈ ਫਿਲਮ ਹੈ ਤੇ ਯੂ ਨੋ ਉਸ ਤੋਂ ਜ਼ਿਆਦਾ ਦਿਲੋਂ ਪ੍ਰੋਜੈਕਟ ਮੈਨੂੰ ਨਹੀਂ ਲੱਗਦਾ ਵੀ ਨਾ ਮੈਂ ਅੱਜ ਤੱਕ ਕੀਤਾ ਨਾ ਅੱਗੇ ਕਰੂੰਗੀ ਐਂਡ ਸੇਮ ਆਈ ਥਿੰਕ ਪੁਖਰਾਜ ਵੀ ਸ਼ਾਇਦ ਅਗਰੀ ਕਰਦੇ ਹੋਣਗੇ ਤਾਂ ਸੇ ਵੀ ਹੋਊਗਾ।
ਸੋ ਸ਼ੁਕਰੀਆ ਹਸ਼ਨੀਨ ਅਤੇ ਪੁਖਰਾਜ ਤੇ ਆਲ ਦਾ ਬੈਸਟ, ਬਹੁਤ ਬਹੁਤ ਚੰਗਾ ਲੱਗਾ ਤੁਸੀਂ ਇਹ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ, ਥੈਂਕ ਯੂ। ਆਸ ਕਰਦੇ ਹਾਂ ਕਿ ਯਾਰਾਂ ਬੇਲੀਆਂ ਵਾਲੀ ਗੱਲਬਾਤ ਤੁਹਾਨੂੰ ਵੀ ਚੰਗੀ ਲੱਗੀ ਹੋਵੇਗੀ। ਤੁਸੀਂ ਬਿਲਕੁਲ ਜੀ, ਸੋ ਕਿਵੇਂ ਲੱਗੀ ਹੈ ਗੱਲਬਾਤ ਦੱਸਿਓ ਜ਼ਰੂਰ, ਆਪ ਮੈਸੇਜਸ ਭੇਜ ਸਕਦੇ ਹੋ ਜੀ 0439 7767 ਦੇ ਉੱਤੇ ਅਤੇ ਜਾਂ ਫਿਰ ਸਾਡੇ ਫੇਸਬੁੱਕ ਪੇਜ ਦੇ ਉੱਤੇ ਵੀ ਜਾ ਕੇ ਤੁਸੀਂ ਮੈਸੇਜ ਛੱਡ ਸਕਦੇ ਹੋ। ਸਮਾਂ ਹੋ ਚੁੱਕਾ ਹੁਣ ਇਜਾਜ਼ਤ ਲੈਣ ਦਾ ਅਤੇ ਜਾਂਦੇ ਜਾਂਦੇ ਇਸੇ ਹੀ ਫਿਲਮ ਦਾ ਨਵਾਂ ਗਾਣਾ ਤੁਹਾਨੂੰ ਸੁਣਾਉਂਦੇ ਹਾਂ ਜੀ ਸ਼ਰੀਮਾਨ ਦੀ ਆਵਾਜ਼ ਦੇ ਵਿੱਚ ਵੀ। ਵੈਸੇ ਪਹਿਲੀ ਵੈਬ ਸੀਰੀਜ਼ ਦੇ ਵਿੱਚ ਵੀ ਗਾਣਾ ਕਾਫੀ ਚੱਲਿਆ ਸੀ ਯਾਰ ਜਿਗਰੀ ਕਸੂਤੀ ਡਿਗਰੀ, ਅਤੇ ਹੁਣ ਨਵੇਂ ਤਰੀਕੇ ਦਾ ਗਾਣਾ ਕਰ ਦਿੱਤਾ ਗਿਆ। ਆਓ ਇੰਜੋਏ ਕਰੋ ਅਤੇ ਮੈਨੂੰ ਦਿਓ ਇਜਾਜ਼ਤ ਅਤੇ ਜੁੜੇ ਰਹੋ ਸੁਣਦੇ ਰਹੋ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।